ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੀ ਮਹਾਨ ਕਿਰਪਾ ਦੁਆਰਾ, ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਆਪ ਜੀ ਨਾਲ ਗੁਰੂ ਅਰਜਨ ਦੇਵ ਜੀ ਦੀ ਵਿਚਾਰਧਾਰਾ, ਉਹਨਾਂ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਕੁਛ ਵਿਚਾਰ ਪੇਸ਼ ਕਰਨੇ ਹਨ। ਗੁਰੂ ਅਰਜਨ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਸਿੱਖਾਂ ਦੇ ਪੰਜਵੇਂ ਗੁਰੂ ਸਨ ਔਰ ਉਹਨਾਂ ਨੇ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਿਆ ਔਰ ਉਹਨਾਂ ਦੀ ਮੁੱਖ ਦੇਣ ਜੋ ਇਹ ਹੈ ਕਿ ਉਹਨਾਂ ਨੇ ਸਿੱਖ ਧਰਮ ਨੂੰ ਸੰਗਠਿਤ ਕੀਤਾ ਹੈ ਔਰ ਸਿੱਖ ਧਰਮ ਦੇ ਵਿਕਾਸ ਲਈ ਮਹਾਨ ਕਾਰਜ ਕੀਤੇ ਨੇ। ਇੱਕ ਨਿਆਰਾ ਗ੍ਰੰਥ ਬਣਾਇਆ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੁਆਰਾ ਸਾਰੇ ਭਾਰਤ ਦੇ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ। ਗੁਰੂ ਅਰਜਨ ਦੇਵ ਜੀ ਨੇ ਇੱਕ ਨਿਆਰਾ ਸ਼ਹਿਰ ਵਸਾਇਆ ਹੈ ਔਰ ਇੱਕ ਨਿਆਰੀ ਕੌਮ ਦੇ ਨਿਰਮਾਣ ਨੂੰ ਅੱਗੇ ਲੈ ਕੇ ਗਏ ਨੇ। ਤਾਂ ਉਹਨਾਂ ਦੀ ਮੁੱਖ ਦੇਣ ਜੋ ਹੈ ਇੱਕ ਸ਼ਹਾਦਤ ਦਾ ਸੰਕਲਪ ਹੈ ਜੋ ਉਹਨਾਂ ਨੇ ਆਪਣੇ ਆਦਰਸ਼ਾਂ ਨੂੰ ਸੱਚ ਸਾਬਤ ਕਰਨ ਲਈ ਸ਼ਹੀਦ ਵਜੋਂ ਗਵਾਹੀ ਪੇਸ਼ ਕੀਤੀ ਸ਼ਹਾਦਤ ਦੀ। ਸੋ ਉਹਨਾਂ ਦਾ ਜੋ ਜੀਵਨ ਹੈ, ਇੱਕ ਸਮਰਪਿਤ ਜੀਵਨ ਹੈ, ਉਹਨਾਂ ਨੇ ਮਨੁੱਖਤਾ ਨਾਲ ਪੂਰਨ ਵਫਾ ਪਾਲੀ ਹੈ, ਮਨੁੱਖਤਾ ਲਈ ਮਹਾਨ ਕੁਰਬਾਨੀ ਕੀਤੀ ਹੈ। ਉਹਨਾਂ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਬੀਬੀ ਭਾਨੀ ਜੀ ਦੀ ਕੁੱਖੋਂ ਗੁਰੂ ਰਾਮਦਾਸ ਦੇ ਘਰ ਗੋਇੰਦਵਾਲ ਸਾਹਿਬ ਵਿਖੇ ਹੋਇਆ ਔਰ ਉਹਨਾਂ ਦਾ ਸੁਭਾਅ ਜੋ ਹੈ ਉਹਦੇ ਵਿੱਚ ਨਿਮਰਤਾ ਹੈ, ਉਹਦੇ ਵਿੱਚ ਸੇਵਾ ਹੈ, ਉਹਦੇ ਸਮਰਪਣ ਹੈ, ਉਹਦੇ ਵਿੱਚ ਸ਼ਰਧਾ ਹੈ ਔਰ ਪ੍ਰੇਮ ਹੈ। ਔਰ ਸਭ ਤੋਂ ਵੱਡੀ ਗੱਲ ਕਿ ਉਹ ਗੁਰੂ ਦੇ ਹੁਕਮ ਮੰਨਣ ਪ੍ਰਤੀ ਸੁਚੇਤ ਹਨ। ਆਗਿਆਕਾਰਤਾ ਉਹਨਾਂ ਦੇ ਜੀਵਨ ਦਾ ਮੁੱਖ ਅਸੂਲ ਹੈ ਔਰ ਅਜੇ ਛੋਟੇ ਹੀ ਸਨ, ਗੁਰੂ ਅਮਰਦਾਸ ਸਾਹਿਬ ਉਹਨਾਂ ਦੇ ਨਾਨਾ ਜੀ, ਉਹਨਾਂ ਨੇ ਉਹਨਾਂ ਨੂੰ ਵਰ ਬਖਸ਼ਿਆ, ਦੋਇਥਾ ਬਾਣੀ ਕਾ ਬੋਇਥਾ, ਕਿ ਇਹ ਜਿਹੜਾ ਮੇਰਾ ਦੋਤਾ ਹੈ ਇਹ ਵੱਡਾ ਹੋ ਕੇ ਬਾਣੀ ਦਾ ਜਹਾਜ਼ ਬਣੇਗਾ। ਸੋ ਵਾਕਈ ਜਦੋਂ ਆਹ ਵੱਡੇ ਹੋਏ ਤਾਂ ਉਹਨਾਂ ਨੇ ਮਹਾਨ ਬਾਣੀ ਰਚੀ ਔਰ ਉਹਨਾਂ ਦੀ ਸੇਵਾ ਸਿਮਰਨ ਦੇ ਸੁਭਾਅ ਨੂੰ ਵੇਖ ਕੇ ਜਦੋਂ ਅੱਗੇ ਬਚਪਨ ਤੋਂ ਜਵਾਨੀ ਵੱਲ ਵਧੇ, ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗੁਰਗੱਦੀ ਦੇ ਵਾਰਸ ਬਣਾਉਣ ਦਾ ਫੈਸਲਾ ਕੀਤਾ। ਔਰ ਪ੍ਰਿਥੀ ਚੰਦ ਦਾ ਜੋ ਵੱਡਾ ਭਰਾ ਸੀ, ਉਹ ਸਮਝਦਾ ਸੀ ਕਿ ਗੁਰਗੱਦੀ ਉੱਤੇ ਵੱਡੇ ਭਰਾ ਦਾ ਹੱਕ ਦੇਦਾ ਹੈ। ਉਸਨੇ ਕਾਫੀ ਝਗੜਾ ਕੀਤਾ ਔਰ ਇਸ ਝਗੜੇ ਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਵੀ ਕੀਤਾ ਹੈ, ਜਿੱਥੇ ਉਹ ਕਹਿੰਦੇ ਨੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉਂ ਝਗੜਤ ਪਾਪ। ਵੀ ਮਾਂ ਬਾਪ ਨਾਲ ਝਗੜਾ ਨਹੀਂ ਕਰੀਦਾ। ਮਾਂ ਬਾਪ ਬੱਚੇ ਨੂੰ ਜਨਮ ਦਿੰਦੇ ਨੇ, ਪਾਲਦੇ ਨੇ, ਵੱਡਾ ਕਰਦੇ ਨੇ। ਮਾਂ ਪਿਓ ਨਾਲ ਝਗੜਾ ਕਰਨਾ ਪਾਪ ਹੈ, ਬੁਰਾਈ ਹੈ। ਪਰ ਪ੍ਰਿਥੀ ਚੰਦ ਜੋ ਆਪਣੀ ਮੋਹ ਮਮਤਾ ਦੇ ਵਿੱਚ ਇੱਕ ਦੁਨਿਆਵੀ ਲਾਲਚ ਦੇ ਅਧੀਨ ਉਹ ਚੱਲ ਰਿਹਾ ਸੀ, ਉਸ ਨੇ ਇਸ ਝਗੜਾ ਕਰਨ ਦੀ ਜਿਹੜੀ ਆਦਤ ਹੈ ਉਸਨੂੰ ਸਾਰੀ ਉਮਰ ਹੀ ਬਰਕਰਾਰ ਰੱਖਿਆ। ਔਰ 1581 ਵਿੱਚ ਗੁਰੂ ਰਾਮਦਾਸ ਜੀ ਨੇ ਗੱਦੀ ਜੋ ਹੈ ਉਹ ਗੁਰੂ ਅਰਜਨ ਸਾਹਿਬ ਨੂੰ ਦੇ ਦਿੱਤੀ ਔਰ ਗੋਇੰਦਵਾਲ ਵਿਖੇ ਇਸ ਸਮੇਂ ਬੜੀਆਂ ਰੌਣਕਾਂ ਲੱਗੀਆਂ। ਪ੍ਰਿਥੀ ਚੰਦ ਦੀ ਈਰਖਾ ਸਿਖਰ 'ਤੇ ਚਲੀ ਗਈ ਔਰ ਉਸ ਨੇ ਸੰਗਤਾਂ ਨੂੰ ਆਪਣੇ ਜਾਲ 'ਚ ਫਸਾਉਣ ਲਈ ਗੁਰਗੱਦੀ ਦਾ ਨਾਟਕ ਵੀ ਕਰਨਾ ਸ਼ੁਰੂ ਕਰਤਾ। ਨਕਲੀ ਬਾਣੀ ਵੀ ਰਚਣੀ ਸ਼ੁਰੂ ਕਰਤੀ, ਜਿਸ ਦੇ ਸ਼ਬਦਾਂ ਦੇ ਅਖੀਰ 'ਤੇ ਨਾਨਕ ਸ਼ਬਦ ਆਉਂਦਾ ਸੀ। ਪਿੰਡ ਹੇਰ ਵਿਖੇ ਨਕਲੀ ਹਰਿਮੰਦਰ ਵੀ ਉਹਨੇ ਇੱਕ ਬਣਾ ਲਿਆ। ਲੰਗਰ ਦਾ ਇੰਚਾਰਜ ਤਾਂ ਉਹ ਬਣਾਇਆ ਗਿਆ ਸੀ ਪਹਿਲਾਂ ਹੀ, ਤੋ ਕਾਰ ਭੇਟਾ ਅਤੇ ਸੰਗਤਾਂ ਉਸਨੂੰ ਹੀ ਲਿਆ ਕੇ ਦਿੰਦੀਆਂ ਸਨ। ਇਸ ਤਰ੍ਹਾਂ ਪ੍ਰਿਥੀ ਚੰਦ ਦੀਆਂ ਨੇ ਸਰਗਰਮੀਆਂ ਨੇ ਗੁਰੂ ਅਰਜਨ ਦੇਵ ਜੀ ਦਾ ਲੰਗਰ ਵੀ ਮਸਾਨਾ ਕਰ ਦਿੱਤਾ, ਔਰ ਉਸ ਦੇ ਜੋ ਪਾਜ ਖੋਲਣ ਦਾ ਕੰਮ ਹੈ ਉਹ ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ ਕੀਤਾ ਔਰ ਸੰਗਤਾਂ ਨੂੰ ਸਪਸ਼ਟ ਕੀਤਾ। ਔਰ ਭਾਈ ਗੁਰਦਾਸ ਜੀ ਨੇ ਤਾਂ ਆਪਣੇ ਵਾਰਾਂ ਵਿੱਚ ਲਿਖਿਆ, ਬਿਨ ਗੁਰ ਗੁਰੂ ਸਦਾਉਂਦੇ ਕੌਣ ਕਰੇ ਆਦੇਸ, ਵੀ ਗੁਰੂ ਜਿਹੜਾ ਉਹ ਤਾਂ ਗੁਣਾਂ ਦਾ ਸੰਗ੍ਰਹਿ ਹੁੰਦਾ, ਉਹਦੇ ਵਿੱਚ ਤਾਂ ਦੈਵੀ ਗੁਣ ਹੁੰਦੇ ਨੇ, ਅਤੇ ਜਿਹੜਾ ਇਨਸਾਨ ਗੁਣਾਂ ਤੋਂ ਬਿਨਾਂ ਹੀ ਗੁਰੂ ਸਦਵਾਣ ਆਖ ਲੱਗ ਪਵੇ ਉਸ ਨੂੰ ਕੌਣ ਆਦੇਸ਼ ਕਰੇਗਾ, ਕੌਣ ਨਮਸਕਾਰ ਕਰੇਗਾ। ਪ੍ਰਿਥੀ ਚੰਦ ਦੀ ਈਰਖਾ ਦਾ ਸਫ਼ਰ ਜੀਵਨ ਦਾ ਨਾਲ ਨਾਲ ਉਹ ਵੀ ਚੱਲਦਾ ਰਿਹਾ, ਔਰ ਪ੍ਰਿਥੀ ਚੰਦ ਸਮਝਦਾ ਸੀ ਕਿ ਗੁਰੂ ਅਰਜਨ ਦੇ ਘਰ ਕੋਈ ਔਲਾਦ ਨਹੀਂ ਔਰ ਇਹ ਅਖੀਰ 'ਤੇ ਗੱਦੀ ਜਿਹੜੀ ਹੈ ਇਹ ਮੇਰੇ ਖਾਨਦਾਨ ਕੋਲ ਹੀ ਆ ਜਾਣੀ ਹੈ, ਮੇਰੀ ਔਲਾਦ ਕੋਲ ਆਉਣੀ ਹੈ। ਔਰ ਜਦੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਗੁਰੂ ਅਰਜਨ ਦੇਵ ਜੀ ਦੇ ਘਰ ਬਾਲਕ ਹਰਗੋਬਿੰਦ ਦਾ ਜਨਮ ਹੋਇਆ ਤਾਂ ਪ੍ਰਿਥੀ ਚੰਦ ਨੇ ਬਾਲਕ ਹਰਗੋਬਿੰਦ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਈਆਂ। ਦੇਖੋ ਇੱਕ ਤਾਇਆ ਜਿਹੜਾ ਉਹ ਭਤੀਜੇ ਨੂੰ ਮਾਰਨ ਦੇ ਯਤਨ ਵਿੱਚ ਚੱਲ ਰਿਹਾ, ਇੱਕ ਦਾਈ ਨੂੰ ਭੇਜਦੇ ਨੇ ਥਣਾ ਨਾਲ ਜ਼ਹਿਰ ਲਗਾ ਕੇ ਵੀ ਬੱਚੇ ਨੂੰ ਦੁੱਧ ਪਿਲਾ ਕੇ ਖਤਮ ਕੀਤਾ ਜਾਏ, ਪਰ ਉਹ ਦਾਈ ਨੂੰ ਹੀ ਜ਼ਹਿਰ ਚੜ੍ਹ ਜਾਂਦਾ ਹੈ। ਸਪੇਰੇ ਨੂੰ ਭੇਜਦੇ ਨੇ ਉਹ ਬਾਲਕ ਹਰਗੋਬਿੰਦ ਦੇ ਕਮਰੇ ਵਿੱਚ ਸੱਪ ਛੱਡ ਦਿੰਦਾ, ਪਰ ਸਿੱਖ ਸੇਵਕ ਜਿਹੜੇ ਨੇ ਸੱਪ ਨੂੰ ਮਾਰ ਦਿੰਦੇ ਨੇ। ਇੱਕ ਬ੍ਰਾਹਮਣ ਖਿਡਾਵਾ ਉਸ ਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਭੇਜਦੇ ਨੇ, ਬਈ ਦਹੀਂ ਖਵਾ ਦੇਵੇ ਜ਼ਹਿਰ ਵਾਲੀ, ਇਹ ਵੀ ਵਾਰ ਖਾਲੀ ਜਾਂਦਾ ਹੈ, ਬਾਲਕ ਹਰਗੋਬਿੰਦ ਦਹੀਂ ਨੂੰ ਮੂੰਹ ਨਹੀਂ ਲਾਉਂਦੇ। ਇਸ ਤਰ੍ਹਾਂ ਪ੍ਰਿਥੀ ਚੰਦ ਦੀਆਂ ਸਾਜ਼ਿਸ਼ਾਂ ਫੇਲ ਹੁੰਦੀਆਂ ਨੇ। ਹੁਣ ਪ੍ਰਿਥੀ ਚੰਦ ਆਪਣੇ ਗੁਰਗੱਦੀ ਦਾ ਦਾਅਵਾ ਲੈ ਕੇ ਅਕਬਰ ਦੇ ਕੋਲ ਵੀ ਜਾਂਦਾ, ਛੋਟੇ ਅਹਿਲਕਾਰਾਂ ਨੂੰ ਗੰਢਦਾ, ਔਰ ਸੁਲਭੀ ਖਾਂ ਕੋਲੋਂ ਹੱਲਾ ਕਰਵਾਉਂਦਾ, ਪਰ ਉਹ ਵੀ ਸਕੀਮ ਫੇਲ ਹੁੰਦੀ ਹੈ ਕਿਉਂਕਿ ਸੁਲਭੀ ਖਾਂ ਮਾਰਿਆ ਜਾਂਦਾ। ਫਿਰ ਸੁਲਹੀ ਖਾਂ ਕੋਲੋਂ ਹੱਲਾ ਕਰਾਇਆ ਜਾਂਦਾ, ਉਹ ਵੀ ਗੁਰੂ ਅਰਜਨ ਦੇਵ ਜੀ ਨੂੰ ਮਾਰਨ ਲਈ ਆ ਰਿਹਾ ਹੁੰਦਾ ਸੁਲਹੀ ਖਾਂ, ਔਰ ਇੱਕ ਭੱਠੇ ਦੇ ਵਿੱਚ ਇੱਟਾਂ ਦੇ ਭੱਠੇ ਵਿੱਚ ਉਹਦਾ ਘੋੜਾ ਡਰ ਕੇ ਸਿੱਧਾ ਹੀ ਚਲਾ ਜਾਂਦਾ ਅਤੇ ਉਹਦਾ ਵੀ ਨਾਸ਼ ਹੋ ਜਾਂਦਾ। ਔਰ ਗੁਰੂ ਅਰਜਨ ਦੇਵ ਜੀ ਉਸ ਮਹਾਨ ਅਕਾਲ ਪੁਰਖ ਦੇ ਕੋਲ ਸ਼ੁਕਰਾਨਾ ਕਰਦੇ ਨੇ ਕਿ ਉਸ ਰੱਬ ਨੇ ਮੈਨੂੰ ਰੱਖ ਲਿਆ, ਉਹਦਾ ਹੱਥ ਕਿਤੇ ਨਾ ਪਹੁੰਚਿਆ, ਔਰ ਜਿਸ ਰੱਬ ਨੇ ਉਹਨੂੰ ਪੈਦਾ ਕੀਤਾ ਸੀ ਉਸ ਰੱਬ ਨੇ ਹੀ ਉਸ ਨੂੰ ਨਾਸ਼ ਕਰ ਦਿੱਤਾ। ਉਹਨਾਂ ਦਾ ਸ਼ਬਦ ਹੈ, ਸੁਲਹੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲੀ ਹੋਏ ਮੂਹਾ ਨਾ ਪਾ। ਇਸ ਤਰ੍ਹਾਂ ਪਿਆਰੀ ਸਾਧ ਸੰਗਤ, ਬੀਰ ਬਲ ਨੂੰ ਵੀ ਉਸ ਨੇ ਪ੍ਰੇਰਿਆ ਪ੍ਰਿਥੀ ਚੰਦ ਦੇ ਕਹਿਣੇ 'ਚ ਆ ਕੇ, ਬੀਰ ਬਲ ਨੇ ਵੀ ਹਮਲਾ ਕਰਨ ਦਾ ਹਮਲਾ ਕੀਤਾ, ਪਰ ਉਸ ਨੂੰ ਵੀ ਉਸ ਸਮੇਂ ਆਦੇਸ਼ ਆ ਗਿਆ ਹਕੂਮਤ ਵੱਲੋਂ ਕਿ ਉਸ ਨੇ ਕਿਤੇ ਹੋਰ ਜਾ ਕੇ ਹਮਲਾ ਕਰਨਾ ਹੈ। ਸੋ ਇਸ ਤਰ੍ਹਾਂ ਇਹ ਜਿਹੜੀਆਂ ਸਾਰੀਆਂ ਸਕੀਮਾਂ ਹਨ ਇਹ ਫੇਲ ਹੁੰਦੀਆਂ ਗਈਆਂ। ਅਖੀਰ 'ਤੇ ਪ੍ਰਿਥੀ ਚੰਦ ਨੇ ਕੁਝ ਗੁਰੂ ਦੋਖੀਆਂ ਨੂੰ ਇਕੱਠਾ ਕੀਤਾ, ਕੁਝ ਕਰਮਕਾਂਡੀ ਲੋਕਾਂ ਨੂੰ ਇਕੱਠਾ ਕੀਤਾ, ਔਰ ਇੱਕ ਸ਼ਿਕਾਇਤਨਾਮਾ ਜਿਹੜਾ ਅਕਬਰ ਨੂੰ ਭੇਜਿਆ ਗਿਆ, ਜਿਸ 'ਚ ਇਹ ਵੀ ਲਿਖਿਆ ਗਿਆ ਕਿ ਇਹਨਾਂ ਹਿੰਦੂ ਧਰਮ ਦੇ ਸਨਾਤਨ ਧਰਮ ਦੀ ਵਿਰੋਧਤਾ ਕੀਤੀ ਹੈ, ਕਰਮਕਾਂਡ ਦੀ ਵਿਰੋਧਤਾ ਕੀਤੀ ਹੈ, ਇਸਲਾਮ ਦੀ ਨਿੰਦਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਇਸਲਾਮ ਦੀ ਨਿੰਦਾ ਲਿਖ ਦਿੱਤੀ ਗਈ ਹੈ, ਬਾਣੀ ਦੇ ਵਿੱਚ ਕਰਮ ਕਾਂਡ ਦਾ ਵਿਰੋਧ ਕੀਤਾ ਗਿਆ। ਸੋ ਅਕਬਰ ਨੇ ਬਾਣੀ ਸੁਣੀ, ਆਪ ਬਾਣੀ ਸੁਣ ਕੇ ਅਕਬਰ ਨੇ ਉਹ ਸ਼ਿਕਾਇਤਨਾਮਾ ਰੱਦ ਕੀਤਾ ਔਰ ਗੁਰੂ ਅਰਜਨ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਮੈਜਰ ਝੂਠਾ ਕੀਰਤਨ ਆਪ ਪਾਪੀ ਕੋ ਲੱਗਾ ਸੰਤਾਪ। ਪਿਆਰੀ ਸਾਧ ਸੰਗਤ, ਗੁਰੂ ਅਰਜਨ ਸਾਹਿਬ ਜੀ ਨੇ ਹੁਣ ਸਾਰਾ ਧਿਆਨ ਜਿਹੜਾ ਉਹ ਸਿੱਖ ਧਰਮ ਦੇ ਸੰਗਠਨ ਵੱਲ ਦਿੱਤਾ ਔਰ ਇੱਕ ਕੇਂਦਰੀ ਸ਼ਹਿਰ ਅੰਮ੍ਰਿਤਸਰ ਦਾ ਵਿਕਾਸ ਕੀਤਾ ਗਿਆ, ਅੰਮ੍ਰਿਤ ਸਰੋਵਰ ਬਣਾਇਆ ਗਿਆ। ਉਹਦੇ ਵਿੱਚ ਜੋ ਅੰਮ੍ਰਿਤ ਸਰੋਵਰ ਹੈ ਉਹਦੇ ਵਿੱਚ ਹਰਿਮੰਦਰ ਦੀ ਰਚਨਾ ਕੀਤੀ ਗਈ ਔਰ ਹਰਿਮੰਦਰ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਉਹ ਇਹ ਬਣਦੀ ਹੈ ਕਿ ਸਿੱਖਾਂ ਦੇ ਸਭ ਤੋਂ ਵੱਡੇ ਮੰਦਰ ਹਰਿਮੰਦਰ ਦੀ ਨੀਂਹ ਜਿਹੜੀ ਹੈ ਇੱਕ ਮੁਸਲਮਾਨ ਸਾਈਂ ਮੀਆਂ ਮੀਰ ਸੂਫੀ ਫਕੀਰ ਨੇ ਰੱਖੀ ਹੈ, ਕਿਉਂਕਿ ਗੁਰੂ ਸਾਹਿਬ ਜਿਹੜੇ ਨੇ ਉਹ ਹਰੇਕ ਮਨੁੱਖ ਦੀ ਆਤਮਾ ਦਾ ਮਿਆਰ ਵੇਖਦੇ ਸਨ ਕਿ ਉਹਦੀ ਆਤਮਾ ਕਿੰਨੀ ਕੁ ਬੁਲੰਦ ਹੈ। ਉਹਦੇ ਧਰਮ ਦੇ ਵਿੱਚ ਨਹੀਂ ਸੀ ਜਾਂਦੇ ਵੀ ਇਹ ਕਿਹੜੇ ਧਰਮ ਦਾ ਬੰਦਾ, ਇਹ ਮੁਸਲਮਾਨ ਹੈ, ਇਹ ਈਸਾਈ ਹੈ। ਉਹ ਇਸ ਧਰਮਾਂ ਦੇ ਫਿਕਰਾਂ ਤੋਂ ਵਿਤਕਰਿਆਂ ਤੋਂ ਸੁਤੰਤਰ ਸਨ, ਉਹ ਤਾਂ ਆਤਮਾ ਦੀ ਬੁਲੰਦੀ ਨੂੰ ਵੇਖਦੇ ਸਨ। ਸੋ ਇੱਕ ਆਤਮਕ ਤੌਰ 'ਤੇ ਜੋ ਬੁਲੰਦ ਹੈ ਸੂਫੀ ਫਕੀਰ ਮੀਆਂ ਮੀਰ, ਉਸ ਨੇ ਆ ਕੇ ਨੀਂਹ ਪੱਥਰ ਰੱਖਿਆ। ਇਹ ਇੱਕ ਬੜੀ ਹੀ ਵੱਡੀ ਗੱਲ ਹੈ ਕਿਉਂਕਿ ਇਹਦੇ ਨਾਲ ਧਰਮ ਜਿਹੜੇ ਨੇ ਉਹ ਇੱਕ ਦੂਜੇ ਦੇ ਨੇੜੇ ਆ ਸਕਦੇ ਔਰ ਹਰਿਮੰਦਰ ਨੂੰ ਉਹਨਾਂ ਨੇ ਸਾਰੇ ਜਾਤਾਂ ਦਾ ਸਾਂਝਾ ਹਰਿਮੰਦਰ ਬਣਾਇਆ। ਤੁਸੀਂ ਦੇਖੋ ਨਾਮ ਹੀ ਜਿਹੜਾ ਹਰਿਮੰਦਰ ਦਾ, ਉਹਨਾਂ ਨੇ ਕਿਸੇ ਵਿਸ਼ੇਸ਼ ਜਾਤੀ ਦੇ ਨਾਮ ਨਹੀਂ ਰੱਖਿਆ, ਇਹ ਹਰਿਮੰਦਰ ਹੈ, ਇਹ ਰੱਬ ਦਾ ਮੰਦਰ ਹੈ ਅਤੇ ਰੱਬ ਦੀ ਕੋਈ ਜ਼ਾਤ ਨਹੀਂ। ਰੱਬ ਤੋਂ ਜੋ ਹੈ ਉਹ ਇੱਕ ਪਰਮ ਬੁਲੰਦੀ ਦਸ਼ਾ ਦਾ ਨਾਮ ਹੈ। ਸੋ ਹਰਿਮੰਦਰ ਦੇ ਉਹਨਾਂ ਨੇ ਚਾਰ ਦਰਵਾਜ਼ੇ ਰੱਖੇ ਨੇ ਤਾਂ ਕਿ ਚਾਰੇ ਜ਼ਾਤਾਂ ਜਿਹੜੀਆਂ ਨੇ ਇਹਦੇ ਅੰਦਰ ਆ ਸਕਣ। ਪਿਆਰੀ ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਨੇ ਹੁਣ ਸਿੱਖ ਧਰਮ ਨੂੰ ਸੰਗਠਨ ਕਰਨ ਲਈ ਇੱਕ ਨਿਆਰੇ ਗ੍ਰੰਥ ਦੀ ਸੰਪਾਦਨਾ ਕੀਤੀ ਔਰ ਬਾਣੀ ਰਚਣ ਦੀ ਲੋੜ ਵੀ ਸੀ ਕਿਉਂਕਿ ਜੋ ਉਹਨਾਂ ਦਾ ਵੱਡਾ ਭਰਾ ਹੈ ਪ੍ਰਿਥੀ ਚੰਦ, ਉਹ ਬਾਣੀ ਨਕਲੀ ਬਾਣੀ ਰਚਵਾ ਰਿਹਾ ਸੀ ਔਰ ਇਹਦੀ ਸੰਪਾਦਨਾ ਲਈ ਬੜੀ ਮਿਹਨਤ ਕੀਤੀ। ਸਾਰੇ ਭਾਰਤ ਦੇ ਧਰਮਾਂ ਦੀ ਬਾਣੀ, ਸਾਰੇ ਭਗਤਾਂ ਦੀ ਬਾਣੀ ਇਕੱਠੀ ਕਰਨੀ ਇੱਕ ਬਹੁਤ ਵੱਡਾ ਕੰਮ ਸੀ ਔਰ ਉਹਨਾਂ ਨੇ ਸੰਪਾਦਨਾ ਦਾ ਅਸੂਲ ਬਣਾਇਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਦੀ ਬਾਣੀ ਸ਼ਾਮਿਲ ਕਰਨੀ ਹੈ, ਉਹ ਭਗਤ ਇੱਥੇ ਆਉਣਗੇ ਜਿਹੜੇ ਇੱਕ ਰੱਬ ਦੀ ਪੂਜਾ ਦਾ ਪ੍ਰਚਾਰ ਕਰਦੇ ਨੇ ਔਰ ਜਿਨ੍ਹਾਂ ਦੇ ਜੋ ਬਾਣੀ ਹੈ ਉਹਦੇ ਵਿੱਚ ਭਾਈਚਾਰਕ ਏਕਤਾ ਦਾ ਸੁਨੇਹ, ਸਾਰਿਆਂ ਨੂੰ ਉਹ ਪ੍ਰੇਮ ਪਿਆਰ ਵਿੱਚ ਬੰਨਣ ਵਾਲੀ ਬਾਣੀ ਹੈ ਔਰ ਉਹ ਬਾਣੀ ਸ਼ਾਮਿਲ ਹੋਊਗੀ ਜਿਹਦੇ ਵਿੱਚ ਆਸ਼ਾਵਾਦ ਹੈ, ਜਿਹਦੇ ਵਿੱਚ ਚੜ੍ਹਦੀ ਕਲਾ ਹੈ, ਜਿਹਦੇ ਵਿੱਚ ਜੀਵਨ ਦੇ ਸੰਘਰਸ਼ ਨਾਲ ਲੜਨ ਦੀ ਪ੍ਰੇਰਣਾ ਹੈ, ਜਿਹਦੇ ਨਾਲ ਜੀਵਨ ਦੀਆਂ ਸਮੱਸਿਆਵਾਂ ਤੋਂ ਭੱਜਣ ਦੀ ਪ੍ਰੇਰਣਾ ਨਹੀਂ ਹੈ, ਜਿਹਦੇ ਅੰਦਰ ਪਲਾਇਨਵਾਦ ਨਹੀਂ ਹੈ, ਜਿਹਨੂੰ ਅੰਗਰੇਜ਼ੀ ਵਿੱਚ ਐਸਕੇਪਿਜ਼ਮ ਕਹਿੰਦੇ ਨੇ, ਜੋ ਭਾਂਜਵਾਦ ਦੀ ਰੁਚੀ ਹੈ ਉਹ ਨਾ ਹੋਵੇ, ਉਹ ਬਾਣੀ ਇਹਦੇ ਵਿੱਚ ਸ਼ਾਮਿਲ ਹੋਏਗੀ ਜਿਸ ਬਾਣੀ ਵਿੱਚ ਜੀਵਨ ਦੇ ਸੰਘਰਸ਼ ਨਾਲ ਲੜਨ ਦੀ ਪ੍ਰੇਰਣਾ ਹੈ। ਸੋ ਕਈ ਭਗਤਾਂ ਨੂੰ ਉਹਨਾਂ ਨੇ ਇੰਟਰਵਿਊ ਵੀ ਕੀਤਾ ਹੈ। ਪਿਆਰੀ ਸਾਧ ਸੰਗਤ, ਇੱਕ ਭਗਤ ਪੀਲੂ ਨੂੰ ਸੱਦਿਆ ਗਿਆ। ਭਗਤ ਪੀਲੂ ਕਹਿਣ ਲੱਗਾ ਜੀ ਮੇਰੀ ਬਾਣੀ ਵੀ ਸ਼ਾਮਿਲ ਕਰ, ਅਤੇ ਗੁਰੂ ਸਾਹਿਬ ਨੇ ਕਿਹਾ ਸੁਣਾ ਬਈ ਬਾਣੀ। ਉਹ ਕਹਿਣ ਲੱਗਾ ਅਸਾਂ ਨਾਲੋ ਸੇ ਭਲੇ ਜੋ ਜੰਮਦਿਆਂ ਮਰ ਗਏ, ਉਹਨਾਂ ਚਿੱਕੜ ਪਾਉ ਨਾ ਬੋੜਿਆ ਨਾ ਆਲੂਦ ਭੈ। ਪੀਲੂ ਕਹਿੰਦਾ ਵੀ ਸਾਡੇ ਨਾਲ ਤਾਂ ਉਹ ਚੰਗੇ ਨੇ ਜਿਹੜੇ ਬੰਦੇ ਜੰਮਦਿਆਂ ਹੀ ਮਰ ਗਏ ਨੇ, ਉਹਨਾਂ ਦੁਨੀਆਂ ਦੇ ਚਿੱਕੜ ਵਿੱਚ, ਦੁਨੀਆਂ ਦੀਆਂ ਬੁਰਾਈਆਂ ਵਿੱਚ ਆਪਣਾ ਪੈਰ ਨਹੀਂ ਪਾਇਆ ਅਤੇ ਬਰਬਾਦ ਨਹੀਂ ਹੋਏ। ਗੁਰੂ ਸਾਹਿਬ ਨੇ ਇਸ ਨਿਰਾਸ਼ਾਵਾਦੀ ਸੁਰ ਵਾਲੀ ਕਵਿਤਾ ਨੂੰ ਰੱਦ ਕਰ ਦਿੱਤਾ। ਉਹਨਾਂ ਕਿਹਾ ਅਸੀਂ ਤਾਂ ਜੀਵਨ ਵਿੱਚ ਪਰਮ ਬੁਲੰਦੀ ਲਈ ਆਉਂਦੇ ਹਾਂ, ਜੀਵਨ ਇੱਕ ਅਵਸਰ ਹੈ ਆਪਣੇ ਆਪ ਨੂੰ ਸੰਪੂਰਨ ਕਰਨ ਦਾ। ਤੋ ਬਈ ਭਗਤ ਪੀਲੂ ਦੀ ਬਾਣੀ ਜਿਹੜੀ ਹੈ, ਉਹਦੀ ਕਵਿਤਾ ਜਿਹੜੀ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਨ ਦੇ ਯੋਗ ਨਹੀਂ ਸਮਝੀ ਗਈ। ਇਸੇ ਤਰ੍ਹਾਂ ਇੱਕ ਭਗਤ ਕਾਨ੍ਹਾ ਸੀ, ਉਸਨੂੰ ਵੀ ਕਿਹਾ ਗਿਆ ਤੂੰ ਬਾਣੀ ਸੁਣਾ ਬਈ। ਉਹ ਕਹਿਣ ਲੱਗਾ ਮੈਂ ਉਹੀ ਰੇ, ਮੈਂ ਉਹੀ ਰੇ, ਜਾਂ ਕੋ ਵੇਦ ਪੁਰਾਣ ਜਸ ਗਾਵੇ, ਖੋਜ ਦੇਖੋ ਮਤ ਕੋਈ ਰੇ। ਅਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਤੂੰ ਤਾਂ ਮੈਂ ਦਾ ਪ੍ਰਚਾਰ ਕਰ ਰਿਹਾ, ਅਸੀਂ ਤੂੰ ਦੇ ਉਪਾਸ਼ਕ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਹਉਮੈ ਨੂੰ, ਖੁਦੀ ਨੂੰ ਮਿਟਾਉਣ ਦੀ ਗੱਲ ਹੈ, ਖੁਦੀ ਨੂੰ ਉਸ ਅਨੰਤ ਵਿੱਚ ਵਿਕਾਸ ਕਰਨ ਦੀ ਗੱਲ ਹੈ। ਸੋ ਉਹਦੀ ਬਾਣੀ ਵੀ ਰੱਦ ਕੀਤੀ ਗਈ। ਪਿਆਰੀ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਨੇ ਮਾਨਵ ਏਕਤਾ ਦਾ ਗ੍ਰੰਥ ਦਾ ਸਬੂਤ ਦਾ ਸਰੂਪ ਦਿੱਤਾ ਹੈ। ਇਹ ਸਾਰੀ ਮਨੁੱਖਤਾ ਦਾ ਸਾਂਝਾ ਗ੍ਰੰਥ ਹੈ। ਇੱਥੇ ਸਾਰੇ ਧਰਮਾਂ ਦੇ ਭਗਤ ਨੇ, ਸਾਰੇ ਜ਼ਾਤਾਂ ਦੇ ਭਗਤ ਨੇ, ਸਾਰੀਆਂ ਬੋਲੀਆਂ ਦੇ ਭਗਤ ਨੇ, ਸਾਰੇ ਭਾਰਤ ਦੇ ਸਾਂਝੇ ਸਰੂਪ ਨੂੰ ਭਾਰਤ ਦੇ ਸਾਰੇ ਸੂਬਿਆਂ ਦੇ ਭਗਤ ਨੇ। ਔਰ ਇਹ ਇੱਕ ਥਾਂ 'ਤੇ ਸਾਰੀਆਂ ਉੱਚੀਆਂ ਨੀਵੀਆਂ ਕਥਿਤ ਜਾਤੀਆਂ ਦੇ ਭਗਤ ਇਕੱਠੇ ਕਰਤੇ। ਔਰ ਦੂਜੇ ਜਿਹੜੇ ਗ੍ਰੰਥ ਸਨ ਉਸ ਸਮੇਂ, ਮਨੂ ਸਿਮਰਤੀ ਵਗੈਰਾ ਜੋ ਗ੍ਰੰਥ ਸਨ, ਉਹ ਸਮਾਜ ਨੂੰ ਤੋੜਦੇ ਸਨ, ਸਮਾਜ ਨੂੰ ਜ਼ਾਤਾਂ ਪਾਤਾਂ 'ਚ ਵੰਡਦੇ ਸਨ। ਪਰ ਗੁਰੂ ਗ੍ਰੰਥ ਸਾਹਿਬ ਐਸਾ ਗ੍ਰੰਥ ਬਣਾਇਆ ਹੈ ਜਿਹੜਾ ਸਮਾਜ ਨੂੰ ਜੋੜਦਾ ਹੈ, ਜਿਹੜਾ ਸਮਾਜ ਦੀ ਏਕਤਾ ਦਾ ਪ੍ਰਤੀਕ ਹੈ। ਸੋ ਬਈ ਸਾਰੇ ਧਰਮਾਂ ਦੇ ਭਗਤਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ। ਕੋਈ ਰੋਕ ਨਹੀਂ ਹੈ, ਕੋਈ ਬੈਰੀਅਰ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਸਾਂਝਾ ਗ੍ਰੰਥ ਹੈ। ਔਰ ਕਿਹਾ ਏਕ ਬਗੀਚਾ ਪੇਟ ਘਨ ਕਰਿਆ, ਅੰਮ੍ਰਿਤ ਨਾਮ ਤਾਉ ਮੈਂ ਫਲਿਆ। ਇਹ ਬਈ ਦੁਨੀਆ ਜੋ ਹੈ ਬਗੀਚਾ ਹੈ, ਇੱਥੇ ਵੱਖ ਵੱਖ ਧਰਮ ਜਿਹੜੇ ਨੇ ਬਿਰਛਾਂ ਦੀ ਤਰ੍ਹਾਂ ਸੋਭ ਰਹੇ ਨੇ। ਔਰ ਗੁਰੂ ਸਾਹਿਬ ਨੇ ਕਿਹਾ ਵੀ ਆਪਣੇ ਆਪਣੇ ਧਰਮ 'ਚ ਪੱਕੇ ਹੋ ਜਾਓ, ਮੇਰੇ ਉਪਾਸ਼ਕ ਨਾ ਬਣੋ, ਆਪਣੇ ਆਪਣੇ ਧਰਮ ਵਿੱਚ ਪੱਕੇ ਹੋ ਜਾਓ। ਸਾਰੇ ਧਰਮ ਜਿਹੜੇ ਨੇ ਤੁਹਾਨੂੰ ਉਸ ਪਰਮ ਬੁਲੰਦੀ ਤੱਕ ਪਹੁੰਚਾ ਦੇਣਗੇ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦਾ ਕਥਨ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾ। ਵੀ ਜਿਹੜੇ ਵੀ ਧਰਮ ਤੋਂ ਇਹ ਪਰਮਾਤਮਾ ਦੁਨੀਆ ਨੂੰ ਤਾਰਨਾ, ਤਾਰ ਲੈ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਉਬਾ। ਸੋ ਸਾਰੇ ਧਰਮ ਜਿਹੜੇ ਨੇ ਉਹਨਾਂ ਦੇ ਸਟਾਈਲ ਜਿਹੜੇ ਨੇ ਉਹਨਾਂ ਦੇ ਵਿੱਚ ਦੀ ਹੋ ਕੇ ਹਰ ਬੰਦਾ ਜਿਹੜਾ ਉਹ ਪਰਮ ਪੁਰਖ ਤੱਕ ਪਹੁੰਚ ਸਕਦਾ। ਸੋ ਗੁਰੂ ਸਾਹਿਬ ਨੇ ਕਿਹਾ, ਗੁਰੂ ਅਰਜਨ ਸਾਹਿਬ ਨੇ ਕਿ ਐ ਮੁਸਲਮਾਨ ਤੂੰ ਅਸਲ ਮੁਸਲਮਾਨ ਬਣ ਜਾ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮੈਲ ਦਿਲ ਤੇ ਤੋ। ਮੁਸਲਮਾਨ ਕੌਣ ਹੈ? ਜਿਸ ਦਾ ਦਿਲ ਨਰਮ ਹੈ, ਜਿਸ ਅੰਦਰ ਕੋਮਲਤਾ ਹੈ, ਜਿਸ ਅੰਦਰ ਮਿਠਾਸ ਹੈ, ਜੋ ਪੱਥਰ ਦਿਲ ਨਹੀਂ ਰੱਖਦਾ, ਜੋ ਦਿਲ ਨੂੰ ਕੁੱਲ ਪਾਪ ਤੋਂ, ਕੁਝ ਬੁਰਾਈਆਂ ਤੋਂ ਪਾਕ ਰੱਖਦਾ ਹੈ, ਜੋ ਦਿਲ ਨੂੰ ਧੋਂਦਾ ਹੈ। ਮੁਸਲਮਾਨ ਸੋਈ ਮਲਕ ਹੋਵੇ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ। ਦੁਨੀਆ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਕਿਉਂ ਪਾਕ ਹਰਾ। ਦੁਨੀਆ ਦੇ ਨਫ਼ਰਤ ਦੇ ਰੰਗ ਮੁਸਲਮਾਨ ਦੇ ਨੇੜੇ ਨਾ ਆਉਣ, ਉਹੀ ਮੁਸਲਮਾਨ ਪੂਜਣ ਯੋਗ ਹੈ। ਗੁਰੂ ਅਰਜਨ ਸਾਹਿਬ ਨੇ ਫੁਰਮਾਇਆ, ਅੱਲੇ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਦੇ ਧੰਦੇ, ਹੋਏ ਪੈਖਾਕ ਫਕੀਰ ਮੁਸਾਫਰ, ਇਹ ਦਰਵੇਸ਼ ਕਬੂਲ ਦਰਾ। ਉਹ ਦਰਵੇਸ਼ ਕਬੂਲ ਹੋਏਗਾ ਜੋ ਸਾਰਿਆਂ ਨੂੰ, ਜੋ ਸਾਰਿਆਂ ਦੇ ਮਿੱਟੀ ਸਮਝਦਾ ਆਪਣੇ ਆਪ ਨੂੰ, ਆਪਣੇ ਆਪ ਦੀ ਹੋਂਦ ਨੂੰ ਗਵਾਉਂਦਾ ਹੈ, ਔਰ ਜਿਹੜਾ ਦੁਨੀਆ 'ਚ ਮੁਸਾਫਰ ਬਣ ਕੇ ਜੀ ਰਿਹਾ, ਜਿਹੜਾ ਦੁਨੀਆ ਵਿੱਚ ਪਾਂਧੀ ਬਣ ਕੇ ਆਇਆ, ਜੋ ਦੁਨੀਆ ਦੀ ਸੈਰ ਕਰਨ ਲਈ ਆਇਆ ਹੈ, ਉਹ ਦੁਨੀਆ ਦੇ ਖਿਆਲ ਜਿਹੜੇ ਨੇ, ਦੁਨੀਆ ਦੇ ਧੰਦੇ ਜਿਹੜੇ ਨੇ, ਉਹਨਾਂ ਨੂੰ ਮਨ ਤੋਂ ਕੱਢ ਕੇ ਜੋ ਜੀਵਨ ਬਸਰ ਕਰਦਾ, ਉਹੀ ਫਕੀਰ ਹੈ। ਅਤੇ ਪੰਡਿਤ ਵਿਦਵਾਨ ਬੰਦਿਆਂ ਨੂੰ ਸਮਝਾਇਆ ਉਹਨਾਂ ਨੇ ਕਿਹਾ ਪੰਡਤੋ ਐ ਵਿਦਵਾਨੋ, ਸੋ ਪੰਡਿਤ ਜੋ ਮਨ ਪ੍ਰਬੋਧੇ, ਜੋ ਮਨ ਨੂੰ ਸਿੱਖਿਅਤ ਕਰੇ, ਰਾਮ ਨਾਮ ਆਤਮ ਮੈਂ ਸੋਧੇ, ਉਸ ਪ੍ਰਭੂ ਦੇ ਨਾਮ ਨੂੰ ਆਤਮਾ ਵਿੱਚ ਸਪਸ਼ਟ ਕਰੇ, ਰਾਮ ਨਾਮ ਸਾਰ ਰਸ ਪੀਵੇ, ਜੋ ਰਾਮ ਨਾਮ ਦੀ ਜੋ ਸਾਰ ਹੈ, ਤੱਤ ਹੈ, ਜੋ ਉਸਨੂੰ ਗ੍ਰਹਿਣ ਕਰਦਾ ਹੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ। ਜੋ ਪੰਡਿਤ ਆਪਣਾ ਆਪ ਨੂੰ ਆਦਰਸ਼ ਪੰਡਿਤ ਬਣਾਉਂਦਾ ਹੈ, ਜੋ ਵਿਦਵਾਨ ਆਪਣੇ ਆਪ ਨੂੰ ਆਦਰਸ਼ ਵਿਦਵਾਨ ਬਣਾਉਂਦਾ ਹੈ, ਜਿਸ ਨੇ ਆਪਣੇ ਆਪ ਦੀ ਲੱਖਣਾ ਕੀਤੀ ਹੈ, ਉਸ ਵਿਦਵਾਨ ਦੇ ਉਪਦੇਸ਼ ਨਾਲ ਹੀ ਦੁਨੀਆ ਜਿਹੜੀ ਤਰ ਸਕਦੀ ਹੈ। ਸੋ ਗੁਰੂ ਅਰਜਨ ਸਾਹਿਬ ਦੀ ਜੋ ਬਾਣੀ ਹੈ, ਜੋ ਉਹਨਾਂ ਨੇ ਬਾਣੀ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਦਿੱਤਾ, ਉਹਦੇ 'ਚ ਉਹਨਾਂ ਫਰਮਾਇਆ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹਿ ਬਗਾਨਾ, ਸਗਲ ਸੰਗ ਹਮਕੋ ਬਨਿਆਈ। ਕੋਈ ਵੈਰੀ ਨਹੀਂ ਹੈ, ਕੋਈ ਬਗਾਨਾ ਨਹੀਂ ਹੈ, ਤੂੰ ਦਰਿਆਓ ਸਭ ਤੁਝ ਹੀ ਮੈਂ, ਐ ਪਰਮਾਤਮਾ ਤੂੰ ਦਰਿਆ ਹੈ, ਅਸੀਂ ਸਾਰੇ ਤੇਰੇ ਵਿੱਚ ਹਾਂ। ਪਿਆਰੀ ਸਾਧ ਸੰਗਤ, ਇਹਨਾਂ ਵਿਚਾਰਾਂ ਨੂੰ ਅੱਜ ਵੀ ਅਪਣਾਉਣ ਦੀ ਲੋੜ ਹੈ। ਅੱਜ ਵੀ ਦੁਨੀਆ ਜਿਹੜੀ ਹੈ ਉਹ ਵੈਰ ਭਾਵ ਵਿੱਚ ਚੱਲ ਰਹੀ ਹੈ, ਔਰ ਗੁਰੂ ਸਾਹਿਬ ਦਾ ਕਥਨ ਮਹਾਨ ਪ੍ਰੇਰਣਾ ਦਿੰਦਾ ਰਹੇਗਾ। ਗੁਰੂ ਅਰਜਨ ਸਾਹਿਬ ਦਾ, ਸਭ ਕੋ ਮੀਤ ਹਮ ਆਪਣ ਕੀਨਾ, ਹਬ ਸਭਨਾ ਕੇ ਸਾਜਨ, ਅਸੀਂ ਸਾਰਿਆਂ ਦੇ ਮਿੱਤਰ ਹਾਂ। ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਵੀ ਰੱਬ ਨਾਲ ਕਿਵੇਂ ਮੇਲ ਹੋਣਾ, ਜੇ ਰੱਬ ਦੀ ਜਨਤਾ ਨਾਲ ਮੇਲ ਕਰਾਂਗੇ, ਰੱਬ ਕਿੱਥੇ ਰਹਿੰਦਾ? ਰੱਬ ਜਨਤਾ ਵਿੱਚ ਹੈ। ਮਨੁੱਖਤਾ ਦੇ ਪ੍ਰੇਮ ਔਰ ਮੁਹੱਬਤ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਅਸੰਭਵ ਹੈ, ਕਿਉਂਕਿ ਪਰਮਾਤਮਾ ਜੋ ਹੈ ਉਹੀ ਏਕ ਤੋਂ ਅਨੇਕ ਹੋਇਆ ਪਿਆ। ਉਸਨੇ ਹੀ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਰੂਪ ਜਿਹੜਾ ਹੈ ਉਹ ਵਿਸ਼ਾਲ ਰੂਪ ਧਾਰਿਆ ਹੋਇਆ ਹੈ। ਸੋ ਗੁਰੂ ਸਾਹਿਬ ਦੇ ਵਿਚਾਰ ਜੁਣੇ, ਉਹ ਅੱਜ ਦੇ ਯੁੱਗ ਵਿੱਚ ਵੀ ਸਾਨੂੰ ਧਾਰਮਿਕ ਇੱਕ ਸਹਿਨਸ਼ੀਲਤਾ ਦਾ ਉਪਦੇਸ਼ ਦਿੰਦੇ, ਅਸੀਂ ਸਹਿਨਸ਼ੀਲ ਬਣੀਏ, ਅਸੀਂ ਟੋਲਰੇਸ਼ਨ ਪੈਦਾ ਕਰੀਏ। ਔਰ ਗੁਰੂ ਸਾਹਿਬ ਨੇ ਕਿਹਾ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਵੀ ਇਕੱਠੇ ਹੋਵੋ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਠੋ ਸਭਾ ਵਿਛਾਏ। ਵੀ ਸਭਾ ਵਿਛਾ ਕੇ ਬੈਠੋ, ਅੰਤਰਾਤਮਾ ਦਾ ਮੇਲ ਕਰਕੇ ਬੈਠੋ। ਸੋ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ, ਜੋ ਗੁਰੂ ਸਾਹਿਬ ਨੇ ਮਹਾਨ ਸੰਪਾਦਨਾ ਕੀਤੀ, ਔਰ ਇਹ ਗੁਰੂ ਗ੍ਰੰਥ ਸਾਹਿਬ ਸਿੱਖ ਇਤਿਹਾਸ ਦਾ ਸੋਮਾ ਬਣਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸ਼ਖਸ਼ੀਤਾਂ ਨੂੰ ਬਣਾਇਆ, ਸ਼ਖਸ਼ੀਤਾਂ ਨੂੰ ਪਰਮ ਬੁਲੰਦ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਲੋਕਾਂ ਨੂੰ ਸੇਵਾ ਸਮਝਾਈ, ਸਮਰਪਿਤ ਜੀਵਨ ਸਮਝਾਇਆ, ਲੋਕਾਂ ਦੇ ਵਿੱਚ ਕੁਰਬਾਨੀ ਦਾ ਮਾਦਾ ਪੈਦਾ ਕੀਤਾ, ਲੋਕਾਂ ਦੇ ਅੰਦਰ ਆਜ਼ਾਦੀ ਦੀ ਭਾਵਨਾ ਪੈਦਾ ਕੀਤੀ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਲੋਕਾਂ ਨੂੰ ਸਮਾਨਤਾ, ਸੁਤੰਤਰਤਾ ਅਤੇ ਨਿਆਂ ਦੀਆਂ ਕੀਮਤਾਂ ਦਿੱਤੀਆਂ। ਪਿਆਰੀ ਸਾਧ ਸੰਗਤ, ਇਹਨਾਂ ਤਿੰਨ ਚੀਜ਼ਾਂ ਤੋਂ ਬਿਨਾਂ ਮਨੁੱਖ ਜੀਵਨ ਸੁਰੱਖਿਅਤ ਨਹੀਂ ਰਹਿ ਸਕਦਾ। ਹਰ ਬੰਦਾ ਚਾਹੁੰਦਾ ਮੈਨੂੰ ਸਮਾਨ ਸਮਝਿਆ ਜਾਏ, ਮੇਰਾ ਸਨਮਾਨ ਹੋਵੇ, ਕਿਉਂਕਿ ਹਰ ਬੰਦੇ 'ਚ ਸੈਲਫ ਰਿਸਪੈਕਟ ਹੈ, ਆਤਮਕ ਗੌਰਵ ਹੈ। ਜਿਹੜਾ ਬੰਦਾ ਕਿਸੇ ਦੂਜੇ ਨੂੰ ਹੇਟ ਕਰਦਾ, ਨਫ਼ਰਤ ਕਰਦਾ, ਉਹ ਧਰਮੀ ਨਹੀਂ ਬਣ ਸਕਦਾ। ਇੱਥੇ ਸਮਾਨਤਾ ਦੀ ਗੱਲ ਹੈ, ਇੱਥੇ ਸਾਰਿਆਂ ਲਈ ਇੱਕੋ ਜਿਹੇ ਅਵਸਰ ਦੇਣੇ ਨੇ, ਇੱਕੋ ਜਿਹੇ ਵਿਕਾਸ ਦੇ ਅਵਸਰ ਸਾਰਿਆਂ ਨੂੰ ਮਿਲਣਗੇ ਤਾਂ ਸਮਾਨਤਾ ਆਏਗੀ। ਅਤੇ ਗੁਰੂ ਗ੍ਰੰਥ ਸਾਹਿਬ ਨੇ ਸੁਤੰਤਰਤਾ ਦਿੱਤੀ, ਲੋਕਾਂ ਨੂੰ ਸਮਝਾਇਆ। ਗੁਰੂ ਨਾਨਕ ਦੇ ਕਥਨ ਅਨੁਸਾਰ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਜੇ ਕਿਸੇ ਇਨਸਾਨ ਦੀ ਪਤ ਹੈ ਨਹੀਂ, ਸਨਮਾਨ ਹੈ ਨਹੀਂ, ਜੇ ਉਹ ਜੀ ਰਿਹਾ ਉਹਦਾ ਖਾਣਾ ਪੀਣਾ ਹਰਾਮ ਹੈ। ਬਾਬਾ ਫਰੀਦ ਦਾ ਕਥਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਗੁਰੂ ਸਾਹਿਬ ਨੇ ਕਿਹਾ, ਬਾਹਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸਰੀਰੋ ਲੇ। ਬਾਬਾ ਫਰੀਦ ਸਾਹਿਬ ਰੱਬ ਨੂੰ ਕਹਿੰਦੇ ਨੇ, ਉਹ ਮੈਨੂੰ ਕਿਸੇ ਪਰਾਏ ਦਰਵਾਜ਼ੇ 'ਤੇ ਬੈਠਣਾ ਨਾ ਦੇਈਂ, ਐ ਸਾਈ ਮੈਨੂੰ ਮੁਥਾਜੀ ਦਾ ਜੀਵਨ ਨਾ ਦੇਈ, ਮੈਨੂੰ ਗੁਲਾਮੀ ਦਾ ਜੀਵਨ ਨਾ ਦੇਈ, ਬਾਹਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੇ ਇੱਦਾਂ ਹੀ ਰੱਖਣੀ ਜੀਉ ਸਰੀਰੋਂ ਲੈ, ਫਿਰ ਮੇਰੀ ਜਾਨ ਨੂੰ ਸਰੀਰ 'ਚੋਂ ਕੱਢ ਲੈ। ਮੈਂ ਮਰਨਾ ਬਿਹਤਰ ਸਮਝਦਾ ਹਾਂ ਗੁਲਾਮੀ ਨਾਲੋਂ। ਪਿਆਰੀ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਨੇ ਸਮਾਨਤਾ ਦਾ ਆਦਰਸ਼ ਦਿੱਤਾ, ਸੁਤੰਤਰਤਾ ਦੀ ਗੱਲ ਕੀਤੀ ਔਰ ਨਿਆਂ ਦੀ ਗੱਲ ਕੀਤੀ। ਕਾਜ਼ੀਆਂ ਨੂੰ ਕਿਹਾ, ਐ ਕਾਜ਼ੀਓ, ਕਿਉਂਕਿ ਉਸ ਸਮੇਂ ਕਾਜ਼ੀ ਜੱਜ ਵੀ ਬਣਦੇ ਸਨ, ਜੱਜ ਦੀ ਵੀ ਡਿਊਟੀ ਕਾਜ਼ੀ ਦੀ ਡਿਊਟੀ ਹੁੰਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਫਰਮਾਨ ਆਇਆ, ਕਾਜ਼ੀ ਹੋਏ ਕਿ ਬਹਿ ਨਿਆਏ ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ ਸੁਣਾਏ। ਵੀ ਕਾਜ਼ੀ ਹੋ ਕੇ ਜੱਜ ਦੀ ਕੁਰਸੀ 'ਤੇ ਤੂੰ ਬੈਠਦੈ ਔਰ ਫੇਰੇ ਤਸਬੀ ਅਤੇ ਨਾਲ ਨਾਲ ਮਾਇਆ ਵੀ ਮਾਲਾ ਵੀ ਫੇਰਦੈ, ਖੁਦਾ ਖੁਦਾ ਕਰਦੈ ਅਤੇ ਵੱਡੀ ਲੈ ਕੇ ਹੱਕ ਗੁਆਏ, ਕਿਸੇ ਗਰੀਬ ਦਾ ਹੱਕ ਮਾਰ ਲੈਂਦਾ ਰਿਸ਼ਵਤ ਲੈ ਕੇ, ਅਤੇ ਜੇ ਕੋ ਪੁੱਛੇ ਤਾਂ ਪੜ ਸੁਣਾਏ। ਇਸ ਤਰ੍ਹਾਂ ਫੈਸਲੇ ਤੇਰੇ, ਉਹਨਾਂ ਦਾ ਆਧਾਰ ਰਿਸ਼ਵਤ ਹੈ, ਉਹਨਾਂ ਦਾ ਆਧਾਰ ਝੂਠ ਹੈ। ਸੋ ਗੁਰੂ ਗ੍ਰੰਥ ਸਾਹਿਬ ਨੇ ਸਮਾਜ ਨੂੰ ਸਮਾਨਤਾ, ਸੁਤੰਤਰਤਾ ਅਤੇ ਨਿਆਂ ਦੀਆਂ ਤਿੰਨ ਜਿਹੜੀਆਂ ਹਿਊਮਨ ਵੈਲਿਊਜ਼ ਨੇ ਉਹ ਦਿੱਤੀਆਂ, ਤਾਂ ਕਿ ਸਮਾਜ ਜਿਹੜਾ ਉਹ ਸੁਰੱਖਿਅਤ ਰਹਿ ਸਕੇ, ਸਮਾਜ ਦਾ ਜੀਵਨ ਜੋ ਹੈ ਉਹ ਸਮਾਜਿਕ ਅਮਨ ਹੋਵੇ, ਸ਼ਾਂਤੀ ਹੋਵੇ। ਪਿਆਰੀ ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਨੇ ਜਿੱਥੇ ਨਿਆਰਾ ਸ਼ਹਿਰ ਦਿੱਤਾ, ਨਿਆਰਾ ਗ੍ਰੰਥ ਦਿੱਤਾ ਔਰ ਸਾਨੂੰ ਸਿੱਖਾਂ ਨੂੰ ਨਿਆਰਾ ਖਜ਼ਾਨਾ ਵੀ ਬਖਸ਼ਿਆ, ਕਿਉਂਕਿ ਉਸ ਸਮੇਂ ਦਸਵੰਧ ਦੀ ਪ੍ਰਥਾ ਜਿਹੜੀ ਹੈ ਉਸਨੂੰ ਬਹੁਤ ਪ੍ਰਫੁੱਲਿਤ ਕੀਤਾ ਗਿਆ। ਹਰ ਸਿੱਖ ਜਿਹੜਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਉਹ ਗੁਰੂ ਖਜ਼ਾਨੇ 'ਚ ਪਾਉਂਦਾ ਸੀ, ਇਹਦੇ ਨਾਲ ਖਜ਼ਾਨਾ ਵੀ ਸਾਡਾ ਦ੍ਰਿੜ ਹੋ ਗਿਆ। ਤੋ ਜਿਸ ਕੌਮ ਵਿੱਚ ਨਿਆਰਾ ਗ੍ਰੰਥ ਹੋਵੇ, ਨਿਆਰਾ ਸ਼ਹਿਰ ਹੋਵੇ, ਖਜ਼ਾਨਾ ਹੋਵੇ, ਉਹ ਕੌਮ ਜਿਹੜੀ ਹੈ ਇੱਕ ਪੂਰੀ ਸੰਗਠਨ ਵਿੱਚ ਹੋ ਗਈ ਔਰ ਇਸੇ ਕਰਕੇ ਉਸ ਸਮੇਂ ਦੀ ਜਿਹੜੀ ਹਕੂਮਤ ਹੈ ਮੁਗਲ ਹਕੂਮਤ, ਉਹਨਾਂ ਨੂੰ ਇਹ ਜਾਪਣ ਲੱਗ ਪਿਆ ਕਿ ਇੱਕ ਸਟੇਟ ਜਿਹੜੀ ਹੈ ਇੱਕ ਹੋਰ ਸਟੇਟ ਪੈਦਾ ਹੋ ਗਈ, ਸਟੇਟ ਵਿਦ ਇਨ ਸਟੇਟ ਇਹ ਪੈਦਾ ਹੋ ਗਈ ਹੈ, ਉਹਨਾਂ ਨੂੰ ਖਤਰਾ ਲੱਗਣ ਲੱਗ ਗਿਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਇੱਕ ਨਿਆਰਾ ਪੰਥ ਵੀ ਬਣਾਇਆ ਹੈ ਔਰ ਉਹ ਨਿਆਰੇ ਪੰਥ ਦੀ ਨੀਂਹ ਕੀ ਹੈ, ਵੀ ਕੋਈ ਕਰਮ ਕਾਂਡ ਨਾ ਹੋਵੇ, ਉਹਦੇ ਵਿੱਚ ਜੀਵਨ ਦੀ ਉਚਤਾਈ ਹੋਵੇ, ਨੈਤਿਕ ਤੌਰ 'ਤੇ ਰੂਹਾਨੀਅਤ ਦੀ ਜਿਹੜੀ ਹੈ ਬੁਲੰਦੀ ਹੋਵੇ, ਨਾ ਕਿ ਬੰਦਾ ਕਰਮ ਕਾਂਡ 'ਚ ਹੀ ਰੁੱਝਿਆ ਜਾਏ। ਗੁਰੂ ਸਾਹਿਬ ਨੇ ਕਰਮ ਕਾਂਡ ਦੀ ਨਿਖੇਧੀ ਕੀਤੀ ਔਰ ਉਹਨੇ ਕਿਹਾ ਮੈਂ ਕੋਈ ਵਰਤ ਨਹੀਂ ਰੱਖਦਾ। ਗੁਰੂ ਅਰਜਨ ਸਾਹਿਬ ਨੇ ਕਿਹਾ ਨਾ ਮੈਂ ਰੋਜ਼ੇ ਰੱਖਣਾ, ਨਾ ਮੈਂ ਵਰਤ ਰੱਖਦਾ, ਉਹ ਬਈ ਮੈਂ ਤਾਂ ਉਸ ਗੁਸਾਈ ਦਾ ਉਪਾਸ਼ਕ ਹਾਂ, ਨਾ ਮੈਂ ਹੱਜ ਕਰਦਾ, ਨਾ ਮੈਂ ਤੀਰਥਾਂ 'ਤੇ ਜਾਂਦਾ ਹਾਂ, ਨਾ ਮੈਂ ਪੂਜਾ ਕਰਦਾ ਹਾਂ, ਨਾ ਮੈਂ ਨਮਾਜ਼ ਗੁਜ਼ਾਰਦਾ ਹਾਂ, ਉਹ ਮੈਂ ਤਾਂ ਇੱਕ ਨਿਰੰਕਾਰ ਨੂੰ ਆਪਣੇ ਦਿਲ ਵਿੱਚ ਥਾਂ ਦਿੰਦਾ ਹਾਂ, ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ ਹਾਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਮੈਨੂੰ ਰੱਬ ਦਾ ਬੰਦਾ ਕਹਿ ਦਿਓ, ਮੈਂ ਇੰਨੇ ਨਾਲ ਹੀ ਸੰਤੁਸ਼ਟ, ਮੈਂ ਇੱਕ ਰੱਬ ਦਾ ਬੰਦਾ ਹਾਂ। ਉਹਨਾਂ ਦਾ ਸ਼ਬਦ ਜੋ ਹੈ ਅੱਜ ਵੀ ਸਾਡੇ ਸਾਹਮਣੇ ਧਰਮ ਦੇ ਸਾਰ ਤੱਤ ਨੂੰ ਸਾਹਮਣੇ ਰੱਖਦਾ ਹੈ। ਧਰਮ ਦਾ ਮਤਲਬ ਹੈ ਕਿ ਇਨਸਾਨ ਆਪਣੇ ਆਪ ਨੂੰ ਬੁਲੰਦ ਕਰੇ। ਜਿੰਨੀਆਂ ਰਸਮਾਂ ਹਨ ਧਰਮਾਂ ਦੀਆਂ ਉਹ ਸਾਡੀ ਆਤਮਕ ਬੁਲੰਦੀ ਲਈ ਹਨ। ਜੇ ਇਨਸਾਨ ਬਦਲਿਆ ਨਹੀਂ ਹੈ, ਜੇ ਇਨਸਾਨ ਨੇ ਜੀਵਨ ਵਿੱਚ ਉੱਤਮ ਪਦਵੀ ਨਹੀਂ ਪ੍ਰਾਪਤ ਕੀਤੀ, ਜੇ ਇਨਸਾਨ ਨੇ ਪਰਮ ਗਤ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਉਹਦਾ ਕਰਮ ਕਾਂਡ ਜਿਹੜਾ ਹੈ ਉਹ ਵਿਅਰਥ ਚਲਾ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਵਰਤ ਨਾ ਰਹੋ, ਨਾ ਮੈਂ ਰਮਦਾਨਾ ਤਿਸ ਸੇਵੀ ਜੋ ਰੱਖੇ ਨਿਦਾਨਾ, ਜੋ ਮੇਰੀ ਅੰਤ 'ਤੇ ਰੱਖਿਆ ਕਰਦਾ ਮੌਤ ਵੇਲੇ ਮੈਂ ਉਸਨੂੰ ਯਾਦ ਕਰਦਾ ਹਾਂ। ਇਹ ਗੁਸਾਈ ਅੱਲੋ ਮੇਰਾ ਹਿੰਦੂ ਤਰਕ ਦੋਹਾਂ ਨਵੇਰਾ, ਮੈਂ ਹਿੰਦੂ ਅਤੇ ਮੁਸਲਮਾਨਾਂ ਦੇ ਕੋਲੋਂ ਜਿਹੜੇ ਕਰਮ ਕਾਂਡੀ ਨੇ ਮੈਂ ਆਪਣੇ ਆਪ ਨੂੰ ਨਖੇੜ ਲਿਆ, ਕਰਮ ਕਾਂਡ ਨਾਲੋਂ ਨਖੇੜਿਆ, ਉਂਝ ਹਿੰਦੂ ਮੁਸਲਮਾਨ ਨਾਲੋਂ ਨਹੀਂ ਨਖੇੜਿਆ ਮੈਂ, ਉਹ ਸਾਰੇ ਰੱਬ ਦੇ ਬੰਦੇ ਨੇ, ਸਾਰੇ ਮੇਰੇ ਲਈ ਸਨਮਾਨ ਦੇ ਪਾਤਰ ਨੇ, ਪਰ ਨਿਰੇ ਕਰਮ ਕਾਂਡ ਨਾਲੋਂ ਮੈਂ ਆਪਣੇ ਆਪ ਨੂੰ ਨਖੇੜ ਲਿਆ ਹੈ। ਹਜ ਕਾਬੇ ਜਾਉਂ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ। ਮੈਂ ਤਾਂ ਉਹਦੇ ਪ੍ਰਤੀ ਸਮਰਪਿਤ ਹਾਂ, ਉਸ ਇੱਕ ਪ੍ਰਤੀ ਪੂਜਾ ਕਰੋ ਨਾ ਨਮਾਜ਼ ਗੁਜ਼ਾਰੋ, ਇਹ ਨਿਰੰਕਾਰ ਲੈ ਰਹੇ ਦੇ ਸਮਾਰੋ। ਮੇਰੇ ਹਿਰਦੇ ਵਿੱਚ ਰੱਬ ਹੈ, ਮੇਰੇ ਹਿਰਦੇ ਵਿੱਚ ਮੈਂ ਉਸਨੂੰ ਥਾਂ ਦੇ ਦਿੱਤੀ ਹੈ। ਮੇਰੇ ਹਿਰਦੇ ਵਿੱਚ ਕਰਮ ਕਾਂਡ ਦਾ ਜ਼ੋਰ ਨਹੀਂ, ਮੇਰੇ ਹਿਰਦੇ ਵਿੱਚ ਉਸ ਦਾ ਪਰਮਾਤਮਾ ਦਾ ਬਲ ਹੈ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੋ ਰਾਮ ਕੇ ਪਿੰਡ ਪਰਾਂ। ਮੈਂ ਤਾਂ ਅੱਲਾ ਅਤੇ ਰਾਮ ਦਾ ਉਹਦਾ ਬੰਦਾ ਹਾਂ, ਉਹਦੇ ਹੀ ਸਵਾਸ ਬਖਸ਼ੇ ਹੋਏ ਹਨ ਮੈਂ ਹਿੰਦੂ ਅਤੇ ਮੁਸਲਮਾਨ ਜਿਹੜੇ ਨੇ, ਜਿਹੜੇ ਕਰਮ ਕਾਂਡ ਨਾਲ ਆਪਣਾ ਪੱਕਾ ਨਾਤਾ ਜੋੜ ਚੁੱਕੇ ਨੇ, ਉਸ ਨਾਲੋਂ ਮੈਂ ਆਪਣੇ ਆਪ ਨੂੰ ਤੋੜ ਲਿਆ ਹੈ। ਸੋ ਪਿਆਰੀ ਸਾਧ ਸੰਗਤ, ਆਪਦੀ ਬਾਣੀ ਵਿੱਚ ਮਨੁੱਖੀ ਜੀਵਨ ਦੇ ਬਾਰੇ ਵਿਚਾਰ ਮਿਲਦੇ ਨੇ, ਔਰ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਵਿੱਚ ਮਨੁੱਖ ਦੀ ਨਵੀਂ ਉਸਾਰੀ ਕੀਤੀ ਗਈ ਹੈ। ਔਰ ਨੀਵੇਂ ਮਨੁੱਖ ਤੋਂ ਉੱਚਾ ਮਨੁੱਖ ਕਿਵੇਂ ਬਣਾਇਆ ਜਾ ਸਕਦਾ ਹੈ? ਗੁਰੂ ਸਾਹਿਬ ਦੇ ਅਨੁਸਾਰ ਜੋ ਮਨੁੱਖ ਹੈ ਉਹਦੇ ਵਿੱਚ ਦੋ ਆਪੇ ਹਨ, ਦੋ ਸੈਲਫ ਹਨ, ਇੱਕ ਲੋਅਰ ਸੈਲਫ ਹੈ, ਇੱਕ ਹਾਇਰ ਸੈਲਫ ਹੈ, ਇੱਕ ਨੀਵਾਂ ਆਪਾ ਹੈ, ਇੱਕ ਉਚੇਰਾ ਆਪਾ ਹੈ। ਉਹਦੇ ਵਿੱਚ ਨੀਵੀਆਂ ਪ੍ਰੇਰਨਾਵਾਂ ਵੀ ਹਨ, ਮਨੁੱਖ ਵਿੱਚ ਉੱਚੀਆਂ ਪ੍ਰੇਰਨਾਵਾਂ ਵੀ ਹਨ। ਔਰ ਨੀਵੀਆਂ ਵਾਸ਼ਨਾਵਾਂ ਕਿਉਂ ਨੇ? ਕਿਉਂਕਿ ਇਹ ਪਸ਼ੂ ਜੋਨੀਆਂ 'ਚੋਂ ਲੰਘ ਕੇ ਆਇਆ ਹੈ। ਗੁਰੂ ਸਾਹਿਬ ਦਾ ਇੱਕ ਸ਼ਬਦ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਕਈ ਜਨਮਾਂ 'ਚੋਂ ਲੰਘ ਕੇ ਆਇਆ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਇਹ ਮਨੁੱਖ ਜਨਮ ਮਿਲਿਆ, ਹੁਣ ਉਸ ਰੱਬ ਦੀ ਪ੍ਰਾਪਤੀ ਲਈ ਪਈ, ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਇਹ ਗੋਬਿੰਦ ਨੂੰ ਮਿਲਣ ਲਈ ਮਿਲਿਆ ਹੈ। ਇਸੇ ਕਰਕੇ ਇਹ ਪਸ਼ੂ ਜੋਨੀਆਂ ਦੀ ਮੈਲ ਜਿਹੜੀ ਹੈ ਇਹਦੇ 'ਤੇ ਵੀ ਚਮੜੀ ਹੋਈ ਹੈ। ਜਿਵੇਂ ਗੁਰਬਾਣੀ ਫਰਮਾਨ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹ, ਇਹ ਕਾਲਾ ਸਿਆਹ ਹੋਇਆ ਪਿਆ। ਔਰ ਗੁਰੂ ਅਰਜਨ ਸਾਹਿਬ ਨੇ ਇੱਕ ਵਚਨ ਵਿੱਚ ਮਨੁੱਖ ਦੇ ਨੀਵੇਂਪਣ ਨੂੰ ਪ੍ਰਗਟ ਕਰ ਦਿੱਤਾ, ਔਰ ਮਨੁੱਖ ਇੰਨਾ ਨੀਵਾਂ ਹੋ ਸਕਦਾ, ਪਸ਼ੂ ਮਾਨਸ ਚਮ ਪਲੇਟੇ ਅੰਦਰੋਂ ਕਾਲਿਆ। ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਦੀ ਚਮੜੀ ਦਿਸਦੀ ਹੈ ਪਰ ਅੰਦਰ ਇਹ ਪਸ਼ੂ ਲਪੇਟਿਆ ਗਿਆ ਹੈ, ਹੈ ਪਸ਼ੂ ਪਰ ਮਨੁੱਖ ਦੀ ਚਮੜੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਔਰ ਜਿਹੜੀ ਆਧੁਨਿਕ ਸਭਿਅਤਾ ਹੈ ਇਹਦੇ ਵਿੱਚ ਆਉਣ ਤੋਂ ਪਹਿਲਾਂ ਮਨੁੱਖ ਜੰਗਲੀ ਸਭਿਅਤਾ 'ਚ ਗੁਜ਼ਰਿਆ, ਜਿਹਦੇ ਵਿੱਚ ਕਿ ਉਸਨੇ ਇੱਕ ਜੰਗਲੀ ਗੁਣ ਗ੍ਰਹਿਣ ਕੀਤੇ, ਕਬੀਲਿਆਂ ਦੀ ਖਿਆਬਾਜ਼ੀ, ਖੁਦਗਰਜ਼ੀ, ਟੱਕਰਾਂ, ਸ਼ੋਸ਼ਣ, ਇਹ ਸਭ ਅਰਧ ਮਾਨਵੀ ਸਥਿਤੀ ਹੈ ਮਨੁੱਖ ਦੀ। ਅੱਧਾ ਮਨੁੱਖ ਹੈ ਅਤੇ ਅੱਧਾ ਅਜੇ ਜਾਨਵਰਾਂ ਵਾਲੀ ਦਸ਼ਾ ਹੈ। ਔਰ ਸੁਖਮਨੀ ਸਾਹਿਬ 'ਚ ਦਾ ਜ਼ਿਕਰ ਕੀਤਾ ਗਿਆ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬਿਕਾਰ ਮਹਾ ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਇਹਨਾਂ ਜੁਗਤਾਂ ਵਿੱਚ, ਇਸ ਇਹੋ ਜਿਹੀ ਜੀਵਨ ਜਾਚ ਵਿੱਚ ਕਈ ਜਨਮ ਮਨੁੱਖ ਜਿਹੜੇ ਨੇ ਉਹਨੇ ਕੱਟੇ ਹਨ, ਔਰ ਮਨੁੱਖ ਦੀ ਅਗਿਆਨਤਾ ਬੜੀ ਸਪਸ਼ਟ ਹੈ, ਬੜੀ ਸਪਸ਼ਟ ਹੈ। ਰਤਨ ਤਿਆਗ ਕੌਡੀ ਸੰਗ ਰਚੇ, ਸਾਧ ਛੋੜ ਝੂਠ ਸੰਗ ਮਚੇ, ਜੋ ਛੱਡਣਾ ਸੋ ਅਸਤਰ ਕਰਮਾਨੇ, ਜੋ ਹੋਵਨ ਸੋ ਦੂਰ ਪੁਰਾਣੇ। ਜਿਹੜੀ ਚੀਜ਼ ਕੋਲ ਹੈ ਉਸਨੂੰ ਦੂਰ ਸਮਝਦਾ, ਜੋ ਛੱਡ ਕੇ ਚਲੇ ਜਾਣਾ ਉਹਦੇ ਲਈ ਮਿਹਨਤ ਕਰਦਾ। ਛੋੜ ਜਾਏ ਤਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ, ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਕਸ ਭਸਮ ਸੰਗ ਹੋਏ। ਇਸ ਮਨੁੱਖ ਜੋ ਹੈ ਇਹ ਖੋਤੇ ਦੀ ਤਰ੍ਹਾਂ, ਉਸਦਾ ਭਸਮ ਔਰ ਸੁਆਹ ਨਾਲ ਪਿਆਰ ਪੈ ਗਿਆ ਹੈ, ਚੰਦਨ ਦੇ ਲੇਪ ਨੂੰ ਉਹ ਧੋ ਕੇ ਸੁੱਟ ਦਿੰਦਾ ਹੈ। ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ, ਇਹ ਉਸਦੀ ਅਵਸਥਾ ਹੈ। ਪਿਆਰੀ ਸਾਧ ਸੰਗਤ, ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਮਨੁੱਖੀ ਵਾਸ਼ਨਾਵਾਂ ਨੂੰ, ਕਾਮ ਕ੍ਰੋਧ ਲੋ ਮੋਹੰਕਾਰ ਨੂੰ ਮਨੁੱਖ ਦੀ ਸਵੈ ਪਛਾਣ ਵਿੱਚ ਰੋਕ ਦੱਸਿਆ। ਮਨੁੱਖ ਬਣਨਾ ਜੇ ਮਨੁੱਖ ਬਣਨਾ, ਜੇ ਮਨੁੱਖੀ ਮਿਆਰ 'ਤੇ ਪਹੁੰਚਣਾ, ਇਹਨਾਂ ਵਾਸ਼ਨਾਵਾਂ ਨੂੰ ਕਾਬੂ ਕਰਨਾ ਪਏਗਾ। ਔਰ ਕਿਵੇਂ ਕਾਬੂ ਕੀਤਾ ਜਾ ਸਕਦਾ? ਇੱਕ ਦੁਨੀਆ ਨੂੰ ਅਖਾੜਾ ਮੰਨ ਕੇ ਗੁਰੂ ਸਾਹਿਬ ਕਹਿੰਦੇ ਨੇ, ਹਾਂ ਗੁਸਾਈ ਕਾ ਪੈਰ ਮਾਂਡੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਕੱਠੀਆ, ਦੇ ਬੈਠਾ ਵੇਖੇ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ, ਮਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਰੱਬ ਦਾ ਪਹਿਲਵਾਨ ਹਾਂ, ਇਹਨਾਂ ਪੰਜਾਂ ਵਾਸ਼ਨਾਵਾਂ ਨੂੰ ਮੈਂ ਟਾ ਲਿਆ ਔਰ ਰੱਬ ਨੇ ਮੈਨੂੰ, ਗੁਰੂ ਨੇ ਥਾਪੀ ਦਿੱਤੀ ਹੈ। ਅਸੀਂ ਕੀ ਕਰਦੇ ਹਾਂ? ਮਨੁੱਖ ਦਾ ਕੀ ਸੁਭਾਅ ਹੈ? ਜਿਹੜੀ ਵਾਸ਼ਨਾ ਦਿਲ 'ਚ ਆਉਂਦੀ ਹੈ ਉਹਦੇ ਮਗਰ ਲੱਗ ਤੁਰਦਾ। ਚਾਹੀਦਾ ਇਹ ਹੈ ਕਿ ਜਿਹੜੀ ਅੰਦਰੋਂ ਵਾਸ਼ਨਾਵਾਂ ਕਾਮ ਕ੍ਰੋਧ ਦੀਆਂ ਪੈਦਾ ਹੋ ਰਹੀਆਂ ਨੇ, ਲੋਭ ਦੀਆਂ, ਉਹਨਾਂ ਦੇ ਵਿਰੁੱਧ ਵੰਗਾਰ ਸਮਝ ਕੇ ਉਹਨਾਂ ਦਾ ਵਿਰੁੱਧ ਟਾਕਰਾ ਕੀਤਾ ਜਾਏ, ਤਾਂ ਕਿ ਮਨੁੱਖ ਜੋ ਹੈ ਉਹ ਆਪਣੀ ਮਨੁੱਖਤਾ ਨੂੰ ਕਾਇਮ ਰੱਖ ਸਕੇ। ਤਾਂ ਗੁਰੂ ਸਾਹਿਬ ਨੇ, ਗੁਰੂ ਅਰਜਨ ਸਾਹਿਬ ਨੇ ਸਾਨੂੰ ਜੀਵਨ ਦਾ ਆਦਰਸ਼ ਦੱਸਿਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤ੍ਰਿਪਰੀਆ, ਵੀ ਗੋਬਿੰਦ ਨੂੰ ਮਿਲਣ ਆਏ ਆ। ਗੋਬਿੰਦ ਨੂੰ ਮਿਲਣ ਤੋਂ ਕੀ ਭਾਵ ਹੈ? ਆਪਣੀ ਆਤਮਾ ਨੂੰ ਬਦੀਆਂ ਤੋਂ ਸੁਤੰਤਰ ਕਰਨਾ, ਆਪਣੀ ਆਤਮਾ ਤੋਂ ਬਦੀਆਂ ਦਾ ਪ੍ਰਭਾਵ ਖਤਮ ਕਰਨਾ ਔਰ ਨਾਸ਼ਵਾਨ ਪਦਾਰਥਾਂ 'ਤੇ ਮੋਹ 'ਚੋਂ ਨਿਕਲਣਾ, ਤਾਂ ਹੀ ਅਸੀਂ ਆਤਮਾ ਨੂੰ ਬੁਲੰਦ ਕਰ ਸਕਾਂਗੇ। ਗੁਰੂ ਸਾਹਿਬ ਕਹਿੰਦੇ ਨੇ, ਇਹਨਾਂ ਪਦਾਰਥਾਂ ਦੇ ਮੋਹ 'ਚੋਂ ਨਿਕਲੋ, ਕੌਣ ਬਸਤ ਆਈ ਤੇਰੇ ਸੰਗ, ਸਰੀਰਕ ਰਸਾਂ ਤੋਂ ਖਹਿਣਾ ਛੁਡਾਓ। ਅੱਜ ਨਸ਼ੇ ਵਗੈਰਾ ਚੰਬੜੇ ਹੋਏ ਨੇ ਬੰਦੇ ਨੂੰ, ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਉਹ ਬਈ ਕਾਮ ਕ੍ਰੋਧ ਨੇ ਅੰਦਰ ਚੰਗਾ ਪ੍ਰਦੂਸ਼ਣ ਬਣਾਇਆ ਹੋਇਆ। ਅੱਜ ਅਸੀਂ ਨੇਚਰ ਨੂੰ, ਸ਼ਹਿਰਾਂ ਨੂੰ ਪ੍ਰਦੂਸ਼ਣ ਤੋਂ ਰਹਿਤ ਕਰ ਰਹੇ ਹਾਂ, ਪਰ ਅੰਦਰਲੇ ਪ੍ਰਦੂਸ਼ਣ ਨੂੰ ਨਹੀਂ ਰੋਕ ਰਹੇ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ, ਮਿਥਿਆ ਕਾਮ ਕ੍ਰੋਧ ਬਿਕਰਾਲ। ਇਹ ਕਾਮ ਕ੍ਰੋਧ ਜਿਹੜੇ ਨੇ ਭਿਆਨਕ ਹਨ, ਇਹਨਾਂ ਭਿਆਨਕ ਵਾਸ਼ਨਾਵਾਂ ਤੋਂ ਆਜ਼ਾਦ ਹੋਵੋ। ਆ ਸਮੇਂ ਦੇ ਜਿਹੜੇ ਦੁਰ ਪ੍ਰਭਾਵ ਨੇ, ਇਹਨਾਂ ਨੂੰ ਕੱਟਣਾ ਪਏਗਾ। ਫਰੀਦਾ ਭੂਮ ਰੰਗਾਵਲੀ, ਮੰਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿਨਾ ਅੰਸ਼ ਨਾ ਲਾ। ਇਹ ਪਦਾਰਥਾਂ ਦੀ ਦੁਨੀਆ, ਰੰਗਾਂ ਦੀ ਦੁਨੀਆ, ਇਹਦੇ ਵਿੱਚ ਵਿਸ਼ਿਆਂ ਦੇ ਜ਼ਹਿਰ ਦੇ ਬਾਗ ਵੀ ਹੈਗੇ ਜੇ। ਪੀਰ ਦਾ ਪੱਲਾ ਪਕੜ ਲਓ, ਗੁਰੂ ਦਾ ਪੱਲਾ ਪਕੜ ਲਓ, ਤਾਂ ਕਿ ਇਹਨਾਂ ਪਦਾਰਥਾਂ ਦੀ ਜੋ ਸਕਰੈਚ ਹੈ ਸਾਨੂੰ ਕਿਤੇ ਨਾ ਲੱਗ ਜਾਵੇ, ਕਿਤੇ ਇਹ ਪਦਾਰਥਾਂ ਦੀ ਜੋ ਰੰਗਣ ਹੈ ਇਹ ਸਾਨੂੰ ਪੋ ਨਾ ਜਾਵੇ। ਇੰਦਰੀਆਂ 'ਤੇ ਕਾਬੂ ਕਰੋ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਵਿੱਚ ਗਫਲਤ ਹੈ, ਅੱਖਾਂ ਦੇਖਦੀਆਂ ਨੇ ਵਿਕਾਰਮਈ ਦ੍ਰਿਸ਼ਟੀ ਨਾਲ। ਸਰਵਣ ਸੋਏ ਪਰ ਨਿੰਦ ਵਿਚਾਰ, ਆ ਨਿੰਦਾ ਚੁਗਲੀ ਕਿੱਦਾਂ ਹੋ ਰਹੀ ਸਮਾਜ ਵਿੱਚ? ਕੰਨਾਂ ਕੰਨ ਸੌਂ ਗਏ, ਕੰਨ ਗਫਲਤ ਵਿੱਚ ਹੋ ਗਏ ਪਰਾਈ ਨਿੰਦਾ ਦੇ ਵਿਚਾਰ ਵਿੱਚ। ਰਸਨਾ ਸੋਈ ਲੋਭ ਮਿੱਠੇ ਸਾਧ, ਰਸਨਾ ਗਫਲਤ ਵਿੱਚ ਹੈ, ਜੀਭ ਜਿਹੜੀ ਹੈ ਉਹ ਵੀ ਗੁੰਮਰਾਹ ਹੋ ਗਈ ਮਿੱਠੇ ਖਾਣਿਆਂ ਦੇ ਸਵਾਦ ਵਿੱਚ। ਮਨ ਸੋਇਆ ਮਾਇਆ ਬਿਸਮਾਦ, ਹਰ ਇੱਕ ਦਾ ਮਨ ਜਿਹੜਾ ਉਹ ਮਾਇਆ ਦੇ ਸੁਪਨਿਆਂ ਵਿੱਚ। ਬੜੀ ਅਜੀਬ ਗੱਲ ਹੈ ਕਿ ਮਾਇਆ ਬੰਦੇ ਨੂੰ ਕਿੱਥੇ ਲਿਜਾ ਰਹੀ। ਕਈਆਂ ਨੂੰ ਮਾਇਆ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਲੈ ਗਈ, ਕਈਆਂ ਲਈ ਮਾਇਆ ਸਮੱਸਿਆ ਬਣ ਕੇ ਪੈ ਗਈ, ਪਰ ਮਨ ਜਿਹੜਾ ਫੇਰ ਛੱਡਦਾ ਨਹੀਂ, ਕਿਉਂਕਿ ਅਗਿਆਨ ਬੜਾ ਪੱਕਾ ਹੈ। ਮਨ ਸੋਇਆ ਮਾਇਆ ਬਿਸਮਾਤ, ਅਤੇ ਗੁਰੂ ਸਾਹਿਬ ਕਹਿੰਦੇ ਨੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਪਤ ਵਸਤੋ ਆਪਣੀ ਲਹੇ। ਇਸ ਗ੍ਰਹਿ ਵਿੱਚ, ਇਸ ਸਰੀਰ ਦੇ ਘਰ ਵਿੱਚ ਕੋਈ ਕੋਈ ਗੁਰਮੁਖ ਜਾਗਦਾ ਹੈ ਜੋ ਸਾਬਤ ਵਸਤੂ ਆਪਣੀ ਪ੍ਰਾਪਤ ਕਰ ਰਿਹਾ ਹੈ। ਸੋ ਬਈ ਇਹੋ ਜਿਹੀ ਅਵਸਥਾ 'ਤੇ ਪਹੁੰਚਣਾ ਪਏਗਾ। ਇਸ ਨੂੰ ਹੀ ਰੱਬੀ ਬਾਦਸ਼ਾਹ ਦੀ ਅਵਸਥਾ ਕਹਿੰਦੇ ਨੇ। ਹਰ ਇਨਸਾਨ ਜਿਹੜਾ ਉਹ ਬਾਦਸ਼ਾਹ ਬਣ ਸਕਦਾ। ਬਾਦਸ਼ਾਹੀ ਜੋ ਹੈ ਆਤਮਾ ਦੀ ਬਾਦਸ਼ਾਹੀ ਹੈ, ਰੂਹਾਨੀਅਤ ਦੀ ਬਾਦਸ਼ਾਹੀ ਹੈ। ਗੁਰੂ ਸਾਹਿਬ ਨੇ ਆਖਿਆ ਸੀ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ। ਕੋਈ ਬੰਦਾ ਟੁੱਟੀ ਝੌਂਪੜੀ 'ਚ ਰਹਿ ਰਿਹਾ, ਨਾ ਜਾਤ ਹੈ, ਨਾ ਪਤ ਹੈ, ਨਾ ਸਤਿਕਾਰ ਹੈ। ਜੰਗਲ ਦੇ ਵਿੱਚ ਜਿਵੇਂ ਭੌਂ ਰਿਹਾ ਹੁੰਦਾ ਹੈ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਅਤੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹੀ ਇਨਸਾਨ ਰਾਜਾ ਹੈ ਜੇ ਉਹ ਹਰੀ ਦੇ ਨਾਮ ਨਾਲ ਰੰਗਿਆ ਹੋਇਆ ਹੈ। ਐਸੇ ਰੰਗੇ ਹੋਏ ਮਨੁੱਖ ਪੈਦਾ ਕਰਨ ਦੀ ਲੋੜ ਹੈ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਆਹ ਜਿਹੜਾ ਯੁੱਗ ਹੁਣ ਚੱਲ ਰਿਹਾ ਬੜਾ ਖਤਰਨਾਕ ਯੁੱਗ ਹੈ। ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਹਰੀ ਦੇ ਨਾਮ 'ਚ ਰੰਗਿਆ ਜਾਏਗਾ, ਜਿਹਦੇ ਕੋਲ ਪ੍ਰੇਮਾ ਭਗਤੀ ਹੋਏਗੀ, ਉਹ ਸੂਰਮਾ ਬਹਾਦਰ ਗਿਣਿਆ ਜਾਏਗਾ। ਅੱਜ ਦੇ ਯੁੱਗ ਵਿੱਚ ਸੂਰਮਾ ਬਹਾਦਰ ਉਹ ਨਹੀਂ ਜੋ ਰਣ ਭੂਮੀ ਦੇ ਵਿੱਚ ਜਾ ਕੇ ਲੜਦਾ ਹੈ, ਉਹ ਵੀ ਠੀਕ ਹੈ ਜੇ ਕਿਸੇ ਮਨੁੱਖਤਾ ਦੇ ਸੇਵਾ ਲਈ ਕੁਰਬਾਨੀ ਕਰਨੀ ਪਵੇ। ਪਰ ਜਿਹੜੇ ਵਿਸ਼ੇ ਵਿਕਾਰ ਹਨ ਉਹਨਾਂ ਦੇ ਵਿਰੁੱਧ ਸੰਘਰਸ਼ ਰਚਾਉਣ ਵਾਲਾ ਉਹੀ ਸੂਰਮਾ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਣੇ ਸਗਲ ਵਸਤਾਂ ਕੇ, ਜਾਂ ਕਾ ਸਤਿਗੁਰ ਪੂਰਾ। ਸੋ ਗੁਰੂ ਸਾਹਿਬ ਨੇ, ਗੁਰੂ ਅਰਜਨ ਸਾਹਿਬ ਦੀ ਬਾਣੀ ਨੇ ਸਾਨੂੰ ਆਪਣੇ ਸਰੀਰ ਦੀ ਸਾਰਥਕਤਾ ਸਮਝਾਈ। ਆਹ ਜਿਹੜਾ ਸਰੀਰ ਮਿਲਿਆ ਬਈ, ਇਹਦੇ ਅੰਦਰ ਸਭ ਕੁਛ ਘਰ ਮੈਂ, ਬਾਹਰ ਨਹੀਂ, ਕੋਈ ਬਾਹਰ ਚੀਜ਼ ਨਹੀਂ ਹੈ, ਸਾਰਾ ਕੁਝ ਇਹਦੇ ਅੰਦਰ ਹੈ। ਬਾਹਰ ਟੋਲੇ ਸੇ ਭਰਮ ਭੁਲਾਈ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ। ਇਹ ਅੰਮ੍ਰਿਤ ਦੀ ਧਾਰਾ, ਅੰਮ੍ਰਿਤ ਕੀ ਹੈ? ਜਿਹੜੇ ਵਿਚਾਰ ਜੀਵਨ ਨੂੰ ਸਰਸਬਜ਼ ਕਰਦੇ ਨੇ, ਜਿਹੜੇ ਵਿਚਾਰ ਸਾਨੂੰ ਨਵਾਂ ਰੂਪ ਦਿੰਦੇ ਨੇ, ਜਿਹੜੇ ਵਿਚਾਰ ਸਾਨੂੰ ਆਤਮਕ ਮੌਤ ਨਹੀਂ ਮਰਨ ਦਿੰਦੇ, ਜਿਹੜੇ ਵਿਚਾਰ ਸਾਨੂੰ ਸਦ ਜੀਵਨ ਵੱਲ ਲੈ ਜਾਂਦੇ ਨੇ, ਉਹ ਅੰਮ੍ਰਿਤਮਈ ਵਿਚਾਰ ਹਨ ਜੋ ਮ੍ਰਿਤੂ ਤੋਂ ਰਹਿਤ ਕਰਦੇ ਨੇ। ਅਤੇ ਮਨ ਜਿਹੜਾ ਇਹਨਾਂ ਵਿਚਾਰਾਂ ਨੂੰ ਬਾਣੀ 'ਚੋਂ ਪੀਂਦਾ ਹੈ, ਗ੍ਰਹਿਣ ਕਰਦਾ ਹੈ। ਬਾਣੀ ਕਹਿ ਰਹੀ ਹੈ ਇਹ ਵਿਚਾਰ ਆਪਣੇ ਮਨ 'ਚ ਗ੍ਰਹਿਣ ਕਰਨ ਦੀ ਜ਼ਰੂਰਤ ਹੈ। ਇਹ ਇਨਸਾਨ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਇਹ ਇਨਸਾਨ ਤੂੰ ਇਸ ਦੁਨੀਆ ਦਾ ਸਿੱਖਦਾਰ ਪ੍ਰਾਣੀ ਹੈ, ਤੂੰ ਇੱਕ ਵਿਸ਼ੇਸ਼ ਚਮਤਕਾਰ ਹੈ। ਤੇਰੇ ਅੰਦਰ ਉਤਸੁਕਤਾ ਹੈ, ਤੇਰੇ ਅੰਦਰ ਅੱਗੇ ਵਧਣ ਦੀ ਇੱਛਾ ਹੈ, ਤੂੰ ਪਰਮ ਬੁਲੰਤੀ 'ਤੇ ਜਾ ਸਕਦਾ, ਤੇਰੇ ਅੰਦਰ ਖੋਜ ਕਰਨ ਦੀ ਰੁਚੀ ਹੈ। ਗਿਆਨ, ਕਾਢ ਅਤੇ ਖੋਜ, ਇਹ ਤਿੰਨ ਗੱਲਾਂ ਮਨੁੱਖ ਦੇ ਜੀਵਨ ਨੂੰ ਮਹਾਨ ਬਣਾਉਂਦੀਆਂ ਨੇ। ਇਸੇ ਕਰਕੇ ਮਨੁੱਖ ਜੋ ਹੈ ਉਹ ਧਰਤੀ ਵਿੱਚ ਸਿਕਦਾਰ ਪ੍ਰਾਣੀ ਹੈ। ਇਹ ਮਨੁੱਖ ਤੇਰੇ ਅੰਦਰ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਤੇਰੇ ਅੰਦਰ ਹੀ ਪ੍ਰਭੂ ਦਾ ਨਾਮ ਹੈ, ਨੌ ਖਜ਼ਾਨਿਆਂ ਦਾ ਜੋ ਮਾਲਕ ਹੈ। ਵਿਣ ਕਾਇਆ ਜੇ ਹੋਰ ਤੇ ਤਨ ਖੋਜਦੇ, ਸੇ ਮੂੜ ਬਿਤਾਲੇ ਸੇ ਉੱਜੜ ਭਰਮ ਭੁਲਾਈਏ, ਜੋ ਝਾੜ ਮਿਰਗ ਭਾਲੇ। ਬਈ ਸਰੀਰ ਤੋਂ ਬਾਹਰ ਜਾ ਕੇ ਜੋ ਕਿਸੇ ਖਜ਼ਾਨੇ ਨੂੰ ਲੱਭਦੇ ਨੇ ਉਹ ਤਾਂ ਬਿਤਾਲੇ ਹਨ। ਉਹ ਜਿਵੇਂ ਹਿਰਨ ਹੈ, ਉਹਦੇ ਅੰਦਰ ਕਸਤੂਰੀ ਦੀ ਖੁਸ਼ਬੋ ਨੂੰ ਨਾਭੀ 'ਚੋਂ ਆਉਂਦੀ ਹੈ, ਉਹ ਸਮਝਦਾ ਬਾਹਰ ਹੈ, ਉਹ ਬਾਹਰ ਲੱਭਦਾ ਕਸਤੂਰੀ ਦੀ ਖੁਸ਼ਬੋ ਨੂੰ, ਜਾਨ ਦੇ ਦਿੰਦਾ ਹੈ, ਪਰ ਉਹਦੇ ਅੰਦਰ ਹੀ ਹੁੰਦੀ ਹੈ। ਭਗਤ ਰਵਿਦਾਸ ਜੀ ਨੇ ਫਰਮਾਇਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛੁਤ ਰਾਜ ਬਿਛੜ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਭਗਤ ਰਵਿਦਾਸ ਕਹਿੰਦੇ ਨੇ ਇੱਕ ਰਾਜਾ ਹੈ, ਤਖ਼ਤ 'ਤੇ ਬੈਠਾ, ਚੌਰ ਹੋ ਰਹੇ ਨੇ, ਦਰਬਾਰੀ ਹਾਜ਼ਰ ਹਨ, ਉਹਦੀ ਅੱਖ ਲੱਗ ਗਈ, ਸੁਪਨਾ ਆ ਗਿਆ, ਸੁਪਨੇ 'ਚ ਭਿਖਾਰੀ ਬਣਿਆ ਫਿਰਦਾ। ਅਤੇ ਕਿਸੇ ਨੇ ਇਹ ਕਹਿਤਾ ਵੀ ਸਵੇਰੇ ਸਵੇਰੇ ਮੰਗਤਿਆਂ ਦੇ ਦਰਸ਼ਨ ਹੁੰਦੇ ਨੇ, ਉਹਦੀ ਜਾਗ ਖੁੱਲ੍ਹੀ ਕੀ ਦੇਖਦਾ, ਮੈਂ ਤਾਂ ਰਾਜਾ ਹਾਂ, ਤਖ਼ਤ 'ਤੇ ਬੈਠਾ। ਬਿਲਕੁਲ ਇਸੇ ਤਰ੍ਹਾਂ ਮਨ ਦੀ ਇਨਸਾਨ ਦੀ ਅਵਸਥਾ ਹੈ। ਇਨਸਾਨ ਵੀ ਜਿਹੜਾ ਰੂਹਾਨੀਅਤ ਦਾ ਬਾਦਸ਼ਾਹ ਹੈ, ਉਹਦੇ ਅੰਦਰ ਸਾਰੇ ਖਜ਼ਾਨੇ ਨੇ, ਪਰ ਉਹ ਬਾਹਰੋਂ ਲੱਭਦਾ ਹੈ। ਨਾਨਕ ਸਤਿਗੁਰੂ ਭੇਟੀ ਹੈ, ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ, ਵਿੱਚੇ ਹੋਵੇ ਮੁਕਤ। ਬਈ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਨੇ ਕਿਹਾ ਸਤਿਗੁਰ ਦੀ ਜੀਵਨ ਜਾਂਚ ਅਪਣਾ ਲਓ, ਤੁਹਾਨੂੰ ਸਤਿਗੁਰ ਨਾਲ ਮਿਲਾਪ ਕਰੋ, ਮਿਲਾਪ 'ਚੋਂ ਸਤਿਗੁਰ ਰਸਤਾ ਦੱਸੇਗਾ, ਉਸ ਰਸਤੇ 'ਤੇ ਤੁਰੋ, ਅਤੇ ਫਿਰ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪਹਿਨੰਦਿਆਂ ਖਵੰਦਿਆਂ, ਵਿੱਚੇ ਹੋਵੇ ਮੁਕਤ। ਗੁਰਬਾਣੀ ਨੇ, ਗੁਰੂ ਅਰਜਨ ਸਾਹਿਬ ਨੇ ਸਾਨੂੰ ਇਸ ਜੀਵਨ ਦੇ ਸੁੱਖਾਂ ਨੂੰ ਪਹਿਲੇ ਪਹਿਲ ਦਿੱਤੀ ਹੈ, ਪਰਲੋਕ ਦੇ ਸੁੱਖਾਂ ਨੂੰ ਬਾਅਦ 'ਚ ਦਿੱਤੀ ਹੈ। ਇਹ ਲੋਕ ਸੁਖੀ ਪਰਲੋਕ ਸੁਹੇਲੇ, ਵਰਤਮਾਨ ਜੀਵਨ ਸੁਖੀ ਚਾਹੀਏ, ਪਰਲੋਕ ਫਿਰ ਬਾਅਦ ਵਿੱਚ ਹੋਏਗਾ। हलत सुख पलत सुख नित सुख सिमरनो, नाम गोबिंद का सदा लीजे मिटे कमाने पाप चिराने। साध संगत मिल मोया जीजे, भई साध संगत नाल मिल के बंदा आत्मक तौर पर जो मुरदा है वह भी जी उठता है, यही करामात है। उसनू एक नवी दृष्टि मिलती है, वह इस दुनिया के विच भी सुख माणदा, पलत विच भी सुख माणदा है। सो गुरु साहब ने अपना मुल पाउण लई कहा, ऐ परम ऐ मनुख तुहानू अपना मुल पाउणा चाहिए। तू सिकदार है, अवर जोन तेरी पनहारी, इस धरती में तेरी सिकदारी, तैनू अपनी कीमत का अंदाजा नहीं। प्रोफेसर पूरन सिंह महान शायर फिलासफर, वह भी कविता च कहिंदे ने, ऐ मनुख सोणिया मुल पा तू अपना मुल अजे पाया नहीं, सोणिया मुल पा तू अपना, वध थी वध होर हाली बहु सारा, होर हाली बहु सोरा, तेरा मुल कोई ना ऐ इंसान, तेरा कोई मुल नहीं। तू कीमतां थी परे ओ यूसफा दे यूसफा, तू कीमतां तो परे हैं, तू महान सुंदरता दा रखण वाला हैं। इसे करके गुरु साहब कहिंदे ने, गुरु अर्जन साहब के, जन्म जन्म का विछड़िया मिलिया, सार कृपा ते सूखा हरिया, सुमत पाए नाम ते आए गुरमुख होए मेला जियो, जल तरंग ज्यों जले समाया त्यों ज्योति संग जो समाया, कहो नानक भरम कटे किवाड़ा बौ न होए जवला जियो। तेरी मंजिल की है इंसान, तू बई पानी दी तरह, जिवें पानी नाल पानी मिल जाए, इस तरह तू अपनी जोत नू रब नाल मिलाउणा, परम बुलंद करना, इस जोत नू मगाउणा है, प्रज्वलित करना है। तेरे अंदर ही आत्मक खिड़ाओ है, तू अपनी कीमत पाउणी है। जरा हौमें दा पर्दा चक दे तां कि तैनू पता लग जाए तेरे अंदर ही बसंत खिड़ रही है। गुरु अर्जन साहब दा शब्द तुसीं आम सुणिया, देख फूल फूल फूले अहंग त्याग त्यागे, हौमें नू छड़ दे तेरे अंदर ही आत्मक खिड़ाओ है। गुरु साहब कहिंदे ने, भई सगन वास कूले सारे जड़े, वाशना फैल गई है, बसंत रुत आ गई है, चरण कवल पागे तुम मिलो प्रभ सुभागे, सगन बांस कूले एक रहे सूख कठूले। गुरु साहब दा पैगाम है, बसंत रुत आई पर फूलता रहे, हर चेत मन मेरे अब कलु आयो रे, एक नाम बोवो बोवो अनरूत नाही मत परम पूलो पूलो। गुरु अर्जन साहब कहिंदे ने, सारा जीवन ही बसंत रुत है, सारा जीवन ही नाम बीजन लई है। तो गुरु साहब ने फरमाया, ऐ इंसान तू किथे पहुंचना है, तू अपने आप की पहचान करनी है, इस दुनिया विच रहना, इस दुनिया तो निर्लेप रहना। एक कजले दी कोठी है दुनिया, जिथे कजला बनता, जिस कमरे विच कजला बनता है, काला कमरा हुंदा है, इस कजले दी कोठी च रह के तू उस कजले दे असर नू कबूल नहीं करना। अंजन माय निरंजन रहिए, जोग जुगत पाइए। गुरु साहब कहिंदे ने, ये दुनिया कजले दी कोठी है क्योंकि मनुख दे आले दुआले मैल है, गफलत है, मन मोहनी माया मोह रही है। होर मनुख नू केड़ियां समस्यावां ने, काम क्रोध लो मोह दियां समस्यावां, माया दा तीन गुणी सुभाव, ते मनुख जेड़ा इस कजले दी कोठी च रह के रब दी कृपा द्वारा साध संगत दे विच जा के इस अपने आप नू बचा सकदा। जीवन मुक्त आत्मा जेड़ी है वह हो सकती है। गुरु साहब सवाल करते ने एक मनुख दी आत्मा ते जेड़ी परम बुलंदी नू पहुंची है। गुरु साहब सवाल कर रहे ने, मोह मलन नींद ते छुटकी कौन अनग्रो भ्योरी, महा मोनी तुदना व्यापे तेरा आलस कहां ग्योरी। ते ए शब्द विच कहंदे ने के काजर कोठ में भई ना कारी, निर्मल बरन बनेओरी, तू कजले दी कोठी च रही पर कजले दा तेरे ते कोई असर ना होया। ते इस शब्द च दसदे ने, दावा अगन बहुत तरण जाले, कोई हरिया बूट रहे हो, ਜੰਗਲ ਦੀ ਅੱਗ ਲੱਗ ਗਈ, ਕੋਈ ਕੋਈ ਹਰਾ ਬੂਟਾ ਬਚਿਆ, ਇਹ ਆਤਮਾ ਤੂੰ ਕਿਵੇਂ ਬਚ ਨਿਕਲੀ? ਅਤੇ ਉਹ ਸਵਾਲ ਦਾ ਜਵਾਬ ਦਿੰਦੀ ਹੈ, ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ। ਰੱਬ ਦੀ ਕਿਰਪਾ ਹੋਈ, ਕਿਰਪਾ ਦੀ ਨਜ਼ਰ ਹੋਈ, ਉਹਨੇ ਆਪਣੇ ਚਰਨਾਂ ਨਾਲ ਲਗਾ ਲਿਆ, ਪ੍ਰੇਮਾ ਭਗਤੀ ਦਿੱਤੀ, ਨਾਮ ਦਿੱਤਾ, ਸਾਧਾਂ ਦੀ ਸੰਗਤ ਦਿੱਤੀ, ਗੁਰਮੁਖਾਂ ਦੀ ਸੰਗਤ ਦਿੱਤੀ। ਇਸ ਤਰ੍ਹਾਂ ਮੇਰੀ ਮਨ ਦੀ ਅਵਸਥਾ ਜੀਵਨ ਮੁਕਤ ਬਣ ਗਈ, ਮੈਂ ਆਤਮ। ਇਹ ਸਾਡੀ ਮੰਜ਼ਿਲ ਹੈ, ਇਹ ਸਾਰਿਆਂ ਦੀ ਮੰਜ਼ਿਲ ਹੈ। ਗੁਰੂ ਸਾਹਿਬ ਦਾ ਇੱਕ ਸ਼ਬਦ ਜਿਹੜਾ ਉਹ ਜੋ ਉਹਨਾਂ ਨੇ ਲਿਖਿਆ ਵਿਸ਼ੇਸ਼ ਤੌਰ 'ਤੇ, ਉਹਦੇ ਵਿੱਚ ਪ੍ਰਭੂ ਨਾਲ ਅਭੇਦਤਾ ਅਤੇ ਪੂਰਨ ਸ਼ਖਸੀਅਤ ਦਾ ਚਿੱਤਰ ਖਿੱਚਿਆ ਗਿਆ। ਗੁਰੂ ਸਾਹਿਬ ਕਹਿੰਦੇ ਨੇ, ਉਹ ਰੱਬ ਜਿਹੜਾ ਉਹ ਅਕਾਲ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਮਰਦਾ ਨਾ ਮੈਂ ਡਰਦਾ ਹਾਂ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ, ਅਮਰ ਨਾ ਕੋ ਮਾਰਨ ਵਾਰਾ, ਜੀਓ ਹਮਾਰਾ ਜੀਓ ਦਿਨ ਹਾਰਾ। ਉਹੀ ਮੌਤ ਲਿਆਏਗਾ ਜਦੋਂ ਮਰਨਾ ਹੈ, ਉਸ ਦੇ ਹੁਕਮ ਨਾਲ ਮਰਨਾ। ਬੰਦੇ ਨੂੰ ਨਿਰਭੈ ਹੋਣਾ ਚਾਹੀਦਾ, ਨਿਰਭੈ ਸ਼ਖਸੀਅਤ ਔਰ ਤ੍ਰਿਪਤ ਇੱਕ ਸੰਤੁਸ਼ਟ ਜੀਵਨ ਅਤੇ ਬੰਧਨਾਂ ਤੋਂ ਰਹਿਤ ਜੀਵਨ, ਅਪਵਿੱਤਰਤਾ ਤੋਂ ਰਹਿਤ ਜੀਵਨ, ਚਿੰਤਾ ਤੋਂ ਰਹਿਤ ਜੀਵਨ ਦਾ ਚਿੱਤਰ ਖਿੱਚਿਆ ਗੁਰੂ ਸਾਹਿਬ ਨੇ। ਨਾ ਉਸ ਬੰਧਨ ਨਾ ਹਮ ਬਾਧੇ, ਨਾ ਉਸ ਧੰਦਾ ਨਾ ਹਮ ਤਾਦੇ, ਨਾ ਉਸ ਮੈਲ ਨਾ ਹਮ ਕੋ ਮੈਲਾ, ਉਸ ਨਾਮ ਤਾਂ ਹਮ ਸਦਕੇਲਾ, ਨਾ ਉਸ ਸੋਚ ਨਾ ਹਮ ਕੋ ਸੋਚਾ। ਰੱਬ ਨੂੰ ਕੋਈ ਚਿੰਤਾ ਨਹੀਂ, ਮੈਨੂੰ ਵੀ ਕੋਈ ਚਿੰਤਾ ਨਹੀਂ। ਗੁਰੂ ਅਰਜਨ ਸਾਹਿਬ ਨੇ ਐਲਾਨ ਕੀਤਾ, ਨਾ ਉਸ ਲੇਪ ਨਾ ਹਮ ਕੋ ਪੂਚਾ ਪੋਚਾ, ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਆਪਣੇ ਆਪ ਨੂੰ ਵਿੱਚੋਂ ਵਿਨਾਸ਼ ਕਰ ਦਿੱਤਾ ਹੈ, ਮੈਂ ਮੇਰੀ ਤੋਂ ਮੈਂ ਨਿਕਲ ਗਿਆ ਹਾਂ। ਹਮ ਕਿਛ ਨਾਹੀ ਏਕੇ ਉਹੀ, ਆਗੇ ਪਾਛੇ ਏਕੋ ਸੋਈ, ਨਾਨਕ ਗੁਰ ਖੋਏ ਭਰਮ ਭੰਗਾ, ਮੇਰੇ ਭੁੱਲਾਂ ਭੁਲਾ ਤੀਆਂ, ਹਮ ਓਏ ਮਿਲ ਹੋਏ ਇੱਕ ਰੰਗਾ, ਮੈਂ ਅਤੇ ਪ੍ਰਭੂ ਇੱਕ ਹਾਂ, ਮੇਰੇ ਉਹਦੇ 'ਚ ਕੋਈ ਫਰਕ ਨਹੀਂ। ਗੁਰੂ ਅਰਜਨ ਸਾਹਿਬ ਦਾ ਇਹ ਐਲਾਨ ਸਾਡੇ ਲਈ ਵੀ ਪ੍ਰੇਰਨਾ ਸਰੋਤ ਹੈ। ਗੁਰੂ ਸਾਹਿਬ ਨੇ ਮਨੁੱਖ ਨੂੰ ਉਪਦੇਸ਼ ਕੀਤਾ ਹੈ ਕਿ ਰੱਬ ਨਾਲ ਇੱਕ ਸੁਰਤਾ 'ਚ ਜਾਣ ਲਈ, ਰੱਬ ਦਾ ਰੂਪ ਹੋਣ ਲਈ ਪਾਪ ਮਾਰਗ ਨੂੰ ਛੱਡ ਦੇ। ਗੁਰੂ ਸਾਹਿਬ ਕਹਿੰਦੇ ਨੇ, ਅਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਕੋਏ ਨਾ ਬੇਲੀ ਰਾਮ। ਇਹ ਸਭ ਸੁਣਨ ਵਾਲੀ ਹੈ ਲਾਈਨ ਕਿ ਜੋ ਪਾਪ ਕਰੇਗਾ ਉਹਦਾ ਕੋਈ ਵੀ ਬੇਲੀ ਨਹੀਂ ਰਹੇਗਾ, ਉਹਦਾ ਜੀਵਨ ਮਾਰੂਥਲ ਬਣ ਜਾਏਗਾ, ਬੀਆਬਾਨ ਬਣ ਜਾਏਗਾ, ਕੋਈ ਨਾ ਬੇਲੀ ਹੋਏ ਤੇਰਾ, ਸਦਾ ਪਛੋਤਾਵੇ, ਪਛਤਾਵਾ ਉਹਦੀ ਹੋਣੀ ਬਣੇਗਾ। ਗੁਣ ਗੋਪਾਲ ਨਾ ਜਪੇ ਰਸਨਾ, ਫਿਰ ਕਦੋਂ ਸੇਦੇ ਆਵੇ, ਤਰਵਰ ਵਿਛੁੰਨੇ ਨੇ ਪਾਤ ਜੁੜਤੇ, ਜਮ ਵਗ ਗਾਉਣ ਅਕੇਲੀ, ਕਹਿ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਪੱਤਾ ਦਰਖਤ ਨਾਲੋਂ ਵਿਛੜ ਜਾਏ, ਪੱਤਾ ਫਿਰ ਜੁੜ ਨਹੀਂ ਸਕੇਗਾ। ਇੱਕ ਵਾਰੀ ਮਨੁੱਖ ਦੀ ਸ਼ਖਸੀਅਤ ਖਿੰਡ ਪੁੰਡ ਗਈ, ਫਿਰ ਉਹਦੇ 'ਚ ਇੱਕ ਸੁਰਤਾ ਨਹੀਂ ਪੈਦਾ ਹੋ ਸਕੇਗੀ। ਸੋ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਨੇਕੀ ਦਾ ਵਿਕਾਸ ਕੀਤਾ, ਨੇਕ ਬੰਦੇ ਦਾ ਸਨਮਾਨ ਪੇਸ਼ ਕੀਤਾ, ਔਰ ਪਾਣੀ ਪੱਖਾ ਪੀਸੋਂ ਦਾਸ ਕੇ ਤਬ ਹੋਏ ਨਿਹਾਲ। ਉਹਨਾਂ ਦਾ ਕਥਨ ਹੈ ਕਿ ਮੈਂ ਰੱਬ ਦੇ ਬੰਦੇ ਲਈ ਪਾਣੀ ਢੋਵਾਂ, ਪੱਖਾ ਫੇਰਾਂ, ਉਹਦੇ ਲਈ ਕਣਕ ਪੀਸਾਂ, ਰਾਜ ਮਿਲਕ ਸਿਕਦਾਰੀਆ ਅਗਨੀ ਮੈਂ ਜਾਲ, ਮੈਂ ਰਾਜ ਔਰ ਜਾਇਦਾਦ ਔਰ ਇੰਤਜ਼ਾਮੀਆਂ ਅਫਸਰੀਆਂ ਨੂੰ ਕੀ ਕਰਨਾ ਹੈ, ਸੰਚਨਾ ਕਾ ਛੋਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰਪਾਲ ਤਿੰਨ ਛੋਡੋ ਤਿਆਗ। ਮੈਂ ਭ੍ਰਿਸ਼ਟਾਚਾਰੀਆਂ ਕੋਲੋਂ ਕੀ ਲੈਣਾ ਹੈ, ਮਾਇਆ ਧਾਰੀਆਂ ਕੋਲੋਂ ਕੀ ਲੈਣਾ ਹੈ, ਸੰਤਨ ਕਾ ਦਾਣਾ ਰੂਖਾ ਸੋ ਸਰਵ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਉ ਰੇਸ਼ਮੀ ਪੈਰਤ ਪਤਖ ਹੋਈ। ਬਈ ਭਗਤਾਂ ਕੋਲੋਂ ਕੋਈ ਖੱਦਰ ਮਿਲ ਜਾਏ, ਕੋਈ ਸਾਦਾ ਕੱਪੜਾ ਮਿਲ ਜਾਏ, ਉਹ ਓੜ ਲਵਾਂਗੇ, ਪੱਤ ਟੱਕੀ ਜਾਏਗੀ। ਉਹ ਕਿਸੇ ਸਾਖਤਾਂ ਦੇ ਕੋਲੋਂ, ਮਾਇਆ ਧਾਰੀਆਂ ਕੋਲੋਂ ਕਾਹਨੂੰ ਸਿਰੋਂ ਪਾਉ ਲੈਣਾ, ਜਿਹੜਾ ਪੈਣ ਨਾਲ ਪੱਤ ਜਿਹੜੀ ਹੈ ਖੋ ਜਾਂਦੀ ਹੈ, ਇੱਜ਼ਤ ਖੋ ਜਾਂਦੀ, ਸਨਮਾਨ ਖੋ ਜਾਂਦਾ ਹੈ। ਗੁਰੂ ਸਾਹਿਬ ਦੇ ਮਹਾਨ ਉਪਦੇਸ਼ ਔਰ ਸਾਨੂੰ ਉਹਨਾਂ ਮੰਜ਼ਿਲ ਦਿੱਤੀ ਹੈ ਬ੍ਰਹਮ ਗਿਆਨੀ ਬਣਨ ਦੀ, भाई ब्रह्म ज्ञानी बनना है, और ब्रह्म ज्ञानी सब सृष्टि का करता। ब्रह्म ज्ञानी कौन है जिहड़ा सृष्टि नूं सवार रहा है? ब्रह्म ज्ञानी सद जीवे नहीं मरता, ब्रह्म ज्ञानी जो है वह अमर जीवन वाला व्यक्ति है। ब्रह्म ज्ञानी जो है वह दुनिया नूं सवार रहा, जिवें हुण कई संत हैगे ने वह पुल बना रहे ने, कॉलेज बना रहे ने, समाजिक विकास के काम कर रहे ने। सो इहो जे ब्रह्म ज्ञानी जिहड़े ने वह सृष्टि नूं सवार रहे ने। सो इहो जे विचार जिहड़े ने वह सानूं दित्ते गुरु अर्जन साहब ने, और सरबत दे भले दे विचार। और ये विचार अकबर नूं बड़े रास आउंदे सन, क्योंकि अकबर आप भी उदार चित सी। जदों अकबर दुनिया तो चला गया, जहांगीर तख्त ते बैठ गया, वह कट्टर सी, कट्टर टोला एक कट्ठा हो गया, जिस दी अगवाई कीती शेख अहमद सरहंदी, जो सरहंद दा केंद्र सी। उसने जहांगीर दा एक नाम याद रखण वाला है, जहांगीर दा एक अफसर सी, उहदा नाम सी शेख बुखारी। शेख अहमद सरहंदी दा वो पैरोकार सी। शेख अहमद सरहंदी ने शेख बुखारी नूं लिखिया कि अकबर चला गया, वो इस्लाम दा दुश्मन सी, जहांगीर इस्लाम दा हमायती है। शेख अहमद सरहंदी ने लिखिया शेख बुखारी नूं, असी इस नूं मदद करनी है जहांगीर नूं, और हिंदुओं नूं वध तों वध तंग किया जाए, और गुरु अर्जन साहब उन्हां नूं अपने रस्ते तो हटाया जाए, क्योंकि गुरु अर्जन साहब का जो धर्म है वह सारे धर्मां की प्रफुल्लता का यकीन रखता सी। गुरु अर्जन साहब ने सारे धर्मां की वन समंता की कायमी लई काम किया, और कट्टर टोला जिहड़ा वो हिंदुस्तान नूं दारुल इस्लाम बनाउणा चाहुंदा सी कि हिंदुस्तान धरती इस्लाम की धरती बने। बड़ा विरोध सी नीतियां दा। गुरु अर्जन साहब सारे धर्मां नूं प्रफुल्लित करना चाहते हैं, और जहांगीर दे जिहड़े कट्टर टोला और जहांगीर वह इस्लाम की धरती बनाउणा चाहुंदा है, इस नीति विरोध करके गुरु अर्जन साहब की शहीदी का कारण बनया। और जहांगीर ने अपनी किताब तोज के जहांगीरी च लिखिया कि बई ये अर्जन नामी हिंदू है, गोविंदवाल ब्यास के किनारे उन्हें एक दुकान बनाई है, वो झूठ की दुकान है, उत्थे मुसलमान भी जाते हैं, मुसलमान तो श्रद्धालु सन गुरु अर्जन साहब के, तो जहांगीर लिखता वह मूर्ख हैं, वह बेसमझ हैं, वह गुरसिखी की जो धर्म है वह सारा सच की बाणी नानक आखे सच सुनाए सी सच की बेला। गुरसिखी का जो धर्म है वह सच्चाई के आधार पर चलता है, तो जहांगीर कटड़ा वह कहते झूठ की दुकान है। और गुरु अर्जन साहब ने कहा तख्त राजा से बे जे तख्ते लायक होई, वो बई तख्ते हो वे जड़ा तख्ते दे लायक होवे। ते एहो जे विचार जहांगीर नूं पसंद नहीं सन, और जहांगीर दे पुत्र खुसरो ने कीती बगावत, और वो पंजाब वल आया, एक झूठी तोहमत लाई गई जहांगीर दे कट्टर टोले वल्लों कि खुसरो महाराज दे दरबार च गया गुरु अर्जन दे, उन्हां तिलक लगाया, उन्हां नूं सहायता कीती है। इस तरह झूठा कन्न भर के शेख बुखारी ने जहांगीर दे कोलों उन्हां दी गिरफ्तारी दे वरंट इशू कराए, और जहांगीर ने लिखिया कि ये मैं गिरफ्तारी दे वरंट ते साइन कीते, और मैं कहा कि घर कार्ड जब्त किया जाए, और गुरु अर्जन साहब नूं यासा दे कानून दे थले सज़ा दिती जाए, कतल किया जाए। यासा दा कानून की है कि दोषी नूं इस तरह सज़ा दिओ कि उहदा खून ना निकले पर उहदा कतल हो जाए। इस तरह उन्हां नूं तख्त जिहड़े कदी तख्त बहिंदे सन गुरु अर्जन साहब उन्हां नूं तत्ती तवी ते बिठाया गया। चंदू दा वी थोड़ा बदे च भूमिका है, उस दा वी कोई थोड़ा रोसा सी। गुरु हरगोबिंद साहब दा रिश्ता गुरु अर्जन साहब ने मोड़ दिता सी संगत दे कहण ते, क्योंकि चंदू ने यह कहा सी कि परोत जी तुसी मेरे बच्चे दा रिश्ता, मेरी बच्ची दा रिश्ता हरगोबिंद नाल करके आए हो, ते वो तुसी चुबारे दी इट मोरी नूं लाती है। तो ये संगतां ने कहा सी कि ये अपमान होया है, और गुरु अर्जन साहब ने वो रिश्ता मोड़िया सी चंदू की बेटी का। इस करके चंदू जड़ा एहलकार सी ਉਸ ਨੇ ਵੀ ਥੋੜ੍ਹਾ ਜਿਹਾ ਇਹਦੇ ਵਿੱਚ ਭਾਗ ਪਾਇਆ ਔਰ ਉਹਦਾ ਮੇਨ ਜੋ ਦੋਸ਼ੀ ਹੈ ਉਹ ਜਹਾਂਗੀਰ ਦੀ ਨੀਤੀ ਹੈ, ਜੋ ਜ਼ੁਲਮ ਦੀ ਨੀਤੀ ਹੈ। ਗੁਰੂ ਅਰਜਨ ਦੇਵ ਜੀ ਨੂੰ 30 ਮਈ 1606 ਨੂੰ ਰਾਵੀ ਦਰਿਆ ਵਿੱਚ ਰੋੜ ਕੇ ਸ਼ਹੀਦ ਕੀਤਾ ਗਿਆ, 33 ਤਵੀ 'ਤੇ ਬਿਠਾਇਆ ਗਿਆ, ਦੇਗ 'ਚ ਉਬਾਲਿਆ ਗਿਆ, ਪਰ ਉਹ ਦ੍ਰਿੜ ਰਹੇ। ਉਹਨਾਂ 'ਤੇ 2 ਲੱਖ ਜੁਰਮਾਨਾ ਕੀਤਾ ਗਿਆ। ਗੁਰੂ ਸਾਹਿਬ ਨੇ ਕਿਹਾ ਮੇਰਾ ਪੈਸਾ ਸੰਗਤਾਂ ਦਾ ਪੈਸਾ ਹੈ। ਉਹਨਾਂ ਨੂੰ ਗੁਰੂ ਸਾਹਿਬ ਨੂੰ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਪ੍ਰਸ਼ੰਸਾ ਲਿਖ ਦਿਓ ਮੁਹੰਮਦ ਸਾਹਿਬ ਦੀ। ਗੁਰੂ ਸਾਹਿਬ ਨੇ ਕਿਹਾ ਇਹ ਧੁਰਕੀ ਬਾਣੀ ਆਈ ਤਿੰਨ ਸਗਲੀ ਚੰਦ ਮਿਟਾਈ, ਇਹ 'ਤੇ ਨਹੀਂ ਲਿਖੀ ਜਾ ਸਕਦੀ। ਇਸ ਕੋਈ ਕਿਸੇ ਕਿਸਮ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਨਹੀਂ ਲਿਖੀ ਜਾ ਸਕਦੀ। ਇਸ ਕਰਕੇ ਉਹਨਾਂ ਨੇ ਸ਼ਹੀਦੀ ਨੂੰ ਪ੍ਰਵਾਨ ਕੀਤਾ, ਅਸੂਲਾਂ 'ਤੇ ਦ੍ਰਿੜ ਰਹੇ। ਔਰ ਗੁਰੂ ਸਾਹਿਬ ਦੀ ਇਹ ਸ਼ਹੀਦੀ ਜਿਹੜੀ ਹੈ ਸਾਡੀ ਮਹਾਨ ਪ੍ਰੇਰਣਾ ਦਿੱਤੀ ਹੈ। ਕਿਸੇ ਸ਼ਾਇਰ ਨੇ ਕਿਹਾ ਕਿ ਜਿਸ ਤਜ ਸੇ ਕੋਈ ਮਕਤਲ ਮੈਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ, ਦੁਨੀਆ ਤੋਂ ਆਨੀ ਜਾਣੀ ਹੈ ਪਰ ਆਨ ਸਲਾਮਤ ਰਹਿਤੀ ਹੈ। ਤਾਂ ਗੁਰੂ ਸਾਹਿਬ ਦੀ ਸ਼ਹੀਦੀ ਨਾਲ ਕੌਮ 'ਚ ਇਤਿਹਾਸਕ ਮੋੜ ਆਇਆ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ। 4 ਜੰਗਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਹਜਹਾਂ ਦੇ ਨਾਲ ਲੜਾਈ ਲੜੀ ਔਰ ਜਿੱਤ ਪ੍ਰਾਪਤ ਕੀਤੀ। ਪੰਜਾਬ ਦੇ ਵਾਸੀਆਂ ਨੂੰ ਪਹਿਲੀ ਵਾਰੀ ਇਕਾਤਮਕ ਵਿਸ਼ਵਾਸ ਹੋਇਆ ਕਿ ਬਈ ਸਿੱਖ ਵੀ ਜਿਹੜੇ ਨੇ, ਪੰਜਾਬ ਦੇ ਲੋਕ ਜਿਹੜੇ ਨੇ, ਉਹ ਵੀ ਜਿੱਤ ਸਕਦੇ ਹਨ। ਸੋ ਇਸ ਤਰ੍ਹਾਂ ਇਹ ਸ਼ਹੀਦੀ ਜੋ ਹੈ ਉਹ ਰੰਗ ਲਿਆਈ। ਔਰ ਆਓ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਪ੍ਰਣਾਮ ਕਰੀਏ ਔਰ ਇਹ ਸ਼ਹੀਦੀ ਸੰਦੇਸ਼ ਦਿੰਦੀ ਹੈ ਕਿ ਲੋਕ ਸੁਖੀ ਪਰਲੋਕ ਸਵੇਲੇ। ਇਹ ਸ਼ਹੀਦੀ ਜੀਵਨ ਦੀਆਂ ਸਮੱਸਿਆਵਾਂ ਤੋਂ ਪਲਾਇਨ ਨਹੀਂ ਸਮਝਾਉਂਦੀ, ਸੰਘਰਸ਼ ਦੀ ਪ੍ਰੇਰਣਾ ਕਰਦੀ ਹੈ। ਗੁਲਾਮੀ ਰਹਿਤ ਸਮਾਜ ਬਣਨਾ ਚਾਹੀਦਾ। ਆਓ ਆਪਣੇ ਸਮਾਜ ਨੂੰ ਪਾਪ ਰਹਿਤ ਕਰੀਏ, ਭ੍ਰਿਸ਼ਟਾਚਾਰ ਰਹਿਤ ਕਰੀਏ, ਨਸ਼ਾ ਰਹਿਤ ਔਰ ਸਮਾਜ ਦੀ ਅਰੋਗ ਸਮਾਜ ਦੀ ਸਿਰਜਣਾ ਕਰੀਏ। ਇਹੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਇਹਨੇ ਅਕਸ਼ਰ ਪ੍ਰਵਾਨ ਕਰਨਾ, ਉਹੀਆਂ ਭੁੱਲਾਂ ਦੀ ਮਾਫ਼ੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।